ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਚੌਥਾ। ਹੋ ਦਿਆਲ ਮੇਰਾ ਮਨ ਲਾਵੋ, ਹਉ ਅਨ ਦਿਨ ਰਾਮ ਨਾਮ ਨਿਤ ਧਿਆਈ। ਸਭ ਸੁਖ ਸਭ ਗੁਣ ਸਭ ਨਿਧਾਨ ਹਰ, ਜਿਤ ਜਪਿਐ ਦੁਖ ਭੁਖ ਸਭ ਲਹਿ ਜਾਈ। ਹੋ ਦਿਆਲ ਮੇਰਾ ਮਨ ਲਾਵੋ, ਹਉ ਅਨ ਦਿਨ ਰਾਮ ਨਾਮ ਨਿਤ ਧਿਆਈ। ਸਭ ਸੁਖ ਸਭ ਗੁਣ ਸਭ ਨਿਧਾਨ ਹਰ, ਜਿਤ ਜਪਿਐ ਦੁਖ ਭੁਖ ਸਭ ਲਹਿ ਜਾਈ। ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ, ਗੁਰਮਤ ਰਾਮ ਨਾਮ ਜਸ ਗਾਵਾਂ, ਅੰਤ ਬੇਲੀ ਦਰਗਹਿ ਲਏ ਛਡਾਈ। ਰਹਾਉ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ, ਕਰ ਕਿਰਪਾ ਲੋਚ ਮੇਰੇ ਮਨ ਲਾਈ। ਮੈਂ ਮਨ ਤਨ ਲੋਚ ਲੱਗੀ ਹਰ ਸੇਤੀ, ਪ੍ਰਭ ਲੋਚ ਪੂਰੀ ਸਤਿਗੁਰ ਸਰਣਾਈ। ਮਾਨਸ ਜਨਮ ਪੁੰਨ ਕਰ ਪਾਇਆ, ਬਿਨ ਨਾਵੈ ਧ੍ਰਿਗ ਧ੍ਰਿਗ ਬਿਰਥਾ ਜਾਈ। ਨਾਮ ਬਿਨਾ ਰਸ ਕਸ ਦੁਖ ਪੁਖਾਵੈ, ਮੁਖ ਫੀਕਾ ਥੁਕ ਥੂਕ ਮੁਖ ਪਾਈ। ਜੋ ਜਾਨ ਹਰ ਪ੍ਰਭ ਹਰ ਹਰ ਸ਼ਰਣਾ, ਤਿਨ ਦਰ ਕਹਿ ਹਰ ਹਰ ਦੇ ਵਡਿਆਈ। ਧਨ ਧਨ ਸਾਬਾਸ ਕਹਿ ਪ੍ਰਭ ਜਨ ਕਉ, ਜਨ ਨਾਨਕ ਮੇਲ ਲਏ ਗਲ ਲਾਈ। ਜੋ ਜਨ ਹਰ ਪ੍ਰਭ ਹਰ ਹਰ ਸ਼ਰਣਾ, ਤਿਨ ਦਰ ਕਹਿ ਹਰ ਹਰ ਦੇ ਵਡਿਆਈ। ਧਨ ਧਨ ਸਾਬਾਸ ਕਹਿ ਪ੍ਰਭ ਜਨ ਕਉ, ਜਨ ਨਾਨਕ ਮੇਲ ਲਏ ਗਲ ਲਾਈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਜਬਰ ਸ਼ਤਰ ਤਖਤ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਔਰ ਇਸ ਪਾਵਨ ਸਥਾਨ ਤੇ ਇਸ਼ਨਾਨ ਪ੍ਰਾਪਤ ਕਰਕੇ ਬਹੁਤ ਵੱਡਿਆਂ ਭਾਗਾਂ ਵਾਲੇ ਬਣ ਰਹੇ ਹੋ। ਅੰਮ੍ਰਿਤ ਵੇਲੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਕਲਿਆਣ ਹੇਤ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਨ ਵਾਸਤੇ ਆਪਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹਾਂ। ਅੱਜ ਦਾ ਪਾਵਨ ਮੁੱਖ ਵਾਕ ਹੁਕਮਨਾਮਾ ਸੋਢੀ ਸੁਲਤਾਨ ਪਾਤਸ਼ਾਹ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਜਰੀ ਰਾਗ ਅੰਦਰ ਬਖਸ਼ਿਸ਼ ਕੀਤਾ ਹੈ। ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਦਇਆ ਕਰੋ, ਮਿਹਰਮਤ ਕਰੋ, ਆਪਣੀ ਕਿਰਪਾ ਬਖਸ਼ਿਸ਼ ਕਰੋ, ਦਿਨ ਰਾਤ ਮੈਂ ਤੁਹਾਡਾ ਨਾਮ ਧਿਆਵਾਂ, ਕਿਉਂ ਦੁਨੀਆਂ ਦੇ ਸਾਰੇ ਸੁੱਖ, ਦੁਨੀਆਂ ਦੇ ਸਾਰੇ ਗੁਣ, ਸੰਸਾਰ ਦੇ ਸਾਰੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਵਿੱਚ ਹਨ। ਫਿਰ ਅਰਦਾਸ ਕੀਤੀ ਗਈ, ਪਾਤਸ਼ਾਹ ਕਿਰਪਾ ਬਖਸ਼ਿਸ਼ ਕਰੋ, ਮੇਰੇ ਇਸ ਮਨ ਨੂੰ ਸਮਝਾਓ, ਨਾਮ ਹੀ ਮੇਰਾ ਸਖਾ ਸਹਾਈ ਭਾਈ ਬਣੇ, ਨਾਮ ਮੇਰੀ ਸਹਾਇਤਾ ਵਿੱਚ ਰਵੇ, ਮੇਰੇ ਮਨ ਨੂੰ ਇਹ ਸਮਝ ਆ ਜਾਏ, ਮੈਨੂੰ ਗੁਰਮਤ ਬਖਸ਼ਿਸ਼ ਕਰੋ, ਆਪਣੀ ਸਿੱਖਿਆ ਬਖਸ਼ਿਸ਼ ਕਰੋ, ਜਿਹਦੇ ਨਾਲ ਮੇਰਾ ਮਨ ਤੁਹਾਡੇ ਨਾਮ ਵਿੱਚ ਜੁੜ ਜਾਏ। ਉਸ ਤੋਂ ਬਾਅਦ ਫਿਰ ਨਾਮ ਦੀ ਵਡਿਆਈ ਕੀਤੀ ਗਈ, ਨਾਮ ਤੋਂ ਟੁੱਟੇ ਹੋਏ ਲੋਕਾਂ ਦੀ ਵੀ ਗੱਲ ਕੀਤੀ, ਕਿਉਂਕਿ ਜਦੋਂ ਗੁਰਮੁਖ ਦੀ ਗੱਲ ਹੋਏਗੀ ਨਾਲ ਮਹਾਰਾਜ ਮਨਮੁਖ ਬਾਰੇ ਵੀ ਸਮਝਾਉਂਦੇ। ਨਾਮ ਦੀ ਵਡਿਆਈ ਦੱਸੀ, ਨਾਮ ਤੋਂ ਟੁੱਟੇ ਹੋਇਆਂ ਦੀ ਵੀ ਨਾਲ ਗੱਲ ਕੀਤੀ, ਭਾਈ ਨਾਮ ਨਾ ਜਪਣ ਨਾਲ ਕੀ ਦੁੱਖ ਹੁੰਦਾ, ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਸ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਜਿੰਨੇ ਸਰੀਰ ਜੁੜ ਬੈਠੇ ਹੋ, ਜਾਂ ਦੂਰ ਦੁਰੇਡੇ ਦੇਸ਼ ਵਿਦੇਸ਼ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਘਰਾਂ ਵਿੱਚ ਬੈਠੇ ਜੁੜ ਰਹੇ ਹੋ, ਮਨੋਵਿਰਤੀ ਕਾਗਰ ਕਰਕੇ ਲਵਾਓ ਹਾਜ਼ਰੀ, ਆਸੀਸ ਬਖਸ਼ੋ, ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਇੱਕ ਵਾਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਕੀ ਹੈ, ਸਿਮਰਨ ਕਿਉਂ ਜ਼ਰੂਰੀ ਹੈ, ਇਹ ਆਪਾਂ ਥੋੜ੍ਹੇ ਮਿੰਟਾਂ ਵਿੱਚ ਵਿਚਾਰਨਾ, ਕਿਉਂਕਿ ਇਹਦੇ ਉੱਤੇ ਬਹੁਤ ਵਿਚਾਰਾਂ ਉੱਠਦੀਆਂ ਨੇ ਵੀ ਸਿਮਰਨ ਕੀ ਹੈ, ਕੀ ਵਾਰ ਵਾਰ ਰਿਪੀਟ ਕਰਨਾ, ਵਾਹਿਗੁਰੂ ਵਾਹਿਗੁਰੂ ਕਹਿਣਾ, ਰਾਮ ਰਾਮ ਕਹਿਣਾ ਰੱਬ ਦਾ ਸਿਮਰਨ ਹੈ। ਬਹੁਤ ਬੰਦੇ ਇਸ ਤਰ੍ਹਾਂ ਦੇ ਵੀ ਤੁਹਾਨੂੰ ਮਿਲਣਗੇ ਜਿਹੜੇ ਇਸ ਤਰ੍ਹਾਂ ਦੀ ਵਿਚਾਰ ਦੇਣਗੇ ਕਿ ਭਾਈ ਨਾਮ ਵਾਰ ਵਾਰ ਰਿਪੀਟ ਕਰਨਾ ਸਿਮਰਨ ਨਹੀਂ ਹੈ, ਰੱਬ ਦਾ ਸਿਮਰਨ ਹੈ ਉਹਦੇ ਗੁਣ ਧਾਰਨ ਕਰਨੇ। ਰੱਬ ਦਾ ਸਿਮਰਨ ਹੈ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਧਾਰਨ ਕਰਨੇ, ਪਰ ਸਾਧ ਸੰਗਤ ਗੁਣ ਉਦੋਂ ਆਉਂਦੇ ਨੇ ਜਦੋਂ ਉਹਦਾ ਸਿਮਰਨ ਕਰੀਏ। ਜਿੰਨੀ ਦੇਰ ਉਹਨੂੰ ਸਿਮਰਿਆ ਨਾ ਜਾਵੇ ਉਨੀ ਦੇਰ ਉਹਦੇ ਗੁਣ ਨਹੀਂ ਆਉਂਦੇ। ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇਹ ਸ਼ਬਦ ਜ਼ਰੂਰ ਤੁਹਾਨੂੰ ਪੜ੍ਹਨ ਨੂੰ ਮਿਲਣਗੇ ਕਿ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਇਹ ਸ਼ਬਦ ਜ਼ਰੂਰ ਮਿਲਣਗੇ ਕਿ ਭਾਈ ਜੇ ਹਿਰਦੇ ਵਿੱਚ ਕਪਟ ਹੈ ਫਿਰ ਨਾਮ ਜਪਣ ਦਾ ਕੀ ਫਾਇਦਾ। ਪਰ ਸਾਧ ਸੰਗਤ ਜਿੱਥੇ ਇਹ ਸ਼ਬਦ ਮਿਲਣੇ ਕਿ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ, ਉੱਥੇ ਮਹਾਰਾਜ ਇਹ ਵੀ ਕਹਿਣਗੇ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਏ। ਭਾਈ ਜੇ ਤੇਰੀ ਰਸਨਾ ਰੱਬ ਦਾ ਨਾਮ ਨਹੀਂ ਜਪਦੀ ਫਿਰ ਇਹਨੂੰ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ। ਇਹਦਾ ਮਤਲਬ ਸਾਧ ਸੰਗਤ ਰੱਬ ਦਾ ਨਾਮ ਸਿਮਰਨ ਕਰਨਾ ਜ਼ਰੂਰੀ ਹੈ। ਇੱਕ ਸਲੋਕ ਤੁਹਾਡੀ ਰਸਨਾ 'ਤੇ ਰਹਿੰਦਾ ਜਿੱਥੇ ਮਹਾਰਾਜ ਕਹਿੰਦੇ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ। ਇੱਕ ਵਾਰ ਪੜ੍ਹੋ ਤੁਹਾਨੂੰ ਯਾਦ ਰਹੇਗਾ, ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ, ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ। ਕਹਿੰਦੇ ਭਾਈ ਫਿਰ ਤੇਰਾ ਸਰੀਰ ਬੰਦਿਆਂ ਵਾਲਾ, ਤੇਰੇ ਮਨ ਦਾ ਸੁਭਾਅ ਨਹੀਂ ਬਦਲਿਆ, ਜੇ ਤੂੰ ਨਾਮ ਨਾ ਜਪਿਆ, ਇੱਕ ਅਕਾਲ ਪੁਰਖ ਵਾਹਿਗੁਰੂ ਭਗਵਾਨ ਦਾ ਸਿਮਰਨ ਨਾ ਕੀਤਾ, ਫਿਰ ਤੇਰੇ ਅੰਦਰ ਦਾ ਸੁਭਾਅ ਜਿਹੜਾ ਉਹ ਜਾਨਵਰਾਂ ਵਾਲਾ ਰਹਿਣਾ, ਜਿਹਨੂੰ ਮਹਾਰਾਜ ਕਹਿਣਗੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਇੱਕ ਸਲੋਕ ਤੁਹਾਨੂੰ ਹੋਰ ਯਾਦ ਰਹਿੰਦਾ, ਕਿਉਂਕਿ ਦੁਨੀਆਂ ਦਾ ਹਰ ਬੰਦਾ ਚਾਹੁੰਦਾ ਮੈਨੂੰ ਸਾਰੇ ਸੁੱਖ ਮਿਲਣ। ਕੋਈ ਇਹ ਬੰਦਾ ਕਹਿੰਦਾ ਵੀ ਇੱਕ ਸੁੱਖ ਮਿਲੇ ਤੇ ਦੂਜਾ ਨਾ ਮਿਲੇ, ਹਰ ਬੰਦਾ ਚਾਹੁੰਦਾ ਮੇਰੇ ਕੋਲ ਧਨ ਦੌਲਤ ਪੈਸੇ ਦਾ ਸੁੱਖ ਵੀ ਹੋਵੇ, ਘਰ ਪਰਿਵਾਰ ਦਾ ਸੁੱਖ ਵੀ ਹੋਵੇ। ਅੱਛਾ, ਪੈਸਾ ਹੋਵੇ, ਘਰ ਹੋਵੇ, ਕੋਠੀ ਹੋਵੇ, ਕਾਰਾਂ ਹੋਣ, ਬੱਚੇ ਨਾ ਹੋਣ ਤਾਂ ਉਹ ਵੀ ਲੋਕ ਦੁਖੀ ਨੇ, ਔਲਾਦ ਦਾ ਸੁੱਖ ਵੀ ਮੰਗਦੇ ਨੇ, ਔਲਾਦ ਵੀ ਮਿਲ ਜਾਏ, ਪੁੱਤਰ ਧੀਆਂ ਵੀ ਮਿਲ ਜਾਣ, ਫਿਰ ਉਹ ਚੰਗੇ ਨੇਕ ਨਾ ਨਿਕਲਣ, ਤਾਂ ਜਿਨ੍ਹਾਂ ਦੇ ਪੁੱਤਰ ਭਾਈ ਨੇਕ ਨਹੀਂ ਨਿਕਲਦੇ, ਨਸ਼ੇੜੀ ਨਿਕਲਦੇ ਨੇ, ਫਿਰ ਉਹ ਵੀ ਲੋਕ ਦੁਖੀ ਨੇ। ਫਿਰ ਬੰਦਾ ਸੁੱਖ ਮੰਗਦਾ, ਇਹ ਵਾਹਿਗੁਰੂ ਪੈਸਾ ਵੀ ਚਾਹੀਦਾ, ਘਰ ਕੋਠੀ ਜਾਇਦਾਦ ਵੀ ਚਾਹੀਦੀ ਹੈ, ਪੁੱਤਰ ਧੀਆਂ ਵੀ ਚਾਹੀਦੇ ਨੇ, ਨਾਲ ਇਹ ਵੀ ਕਿਰਪਾ ਕਰੋ ਵੀ ਨੇਕ ਨਿਕਲਣ, ਸੇਵਾ ਕਰਨ ਵਾਲੇ ਨਿਕਲਣ, ਚੰਗੇ ਬੱਚੇ ਹੋਣ। ਸਾਧ ਸਿੰਘ, ਇਹਦਾ ਮਤਲਬ ਬੰਦਾ ਸਾਰੇ ਸੁੱਖ ਚਾਹੁੰਦਾ, ਜਦੋਂ ਉਹ ਸਭ ਕੋਈ ਪੁੱਤਰ ਧੀਆਂ ਨੇਕ ਵੀ ਮਿਲ ਜਾਣ, ਫਿਰ ਉਹ ਰੱਬ ਦੇ ਘਰੋਂ ਤੰਦਰੁਸਤੀ ਮੰਗਦਾ, ਰੋਗ ਕੋਈ ਵੀ ਨਹੀਂ ਮੰਗਦਾ, ਤੰਦਰੁਸਤੀ ਵੀ ਮੰਗਦਾ, ਹਰ ਤਰ੍ਹਾਂ ਦਾ ਸੁੱਖ ਚਾਹੀਦਾ। ਜੇ ਸਾਰੇ ਸੁੱਖ ਚਾਹੀਦੇ ਨੇ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛੀਏ, ਮਹਾਰਾਜ ਫਿਰ ਸਾਰੇ ਸੁੱਖ ਹੈ ਕਿੱਥੇ ਉਹ ਦੱਸੋ। ਫਿਰ ਪਾਤਸ਼ਾਹ ਨੇ ਕਿਹਾ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹੀ ਕੋਇ। ਪੜੋ, ਸਭ ਸੁੱਖ ਦਾਤਾ ਰਾਮ ਹੈ, ਦੂਸਰ। ਹਾਂ, ਪੜ੍ਹੀਏ, ਆਪਾਂ ਨੂੰ ਯਾਦ ਰਹੇਗਾ ਸੁਰਤੀ ਨੂੰ, ਹੋਰ ਨਹੀਂ ਕੋਈ ਹੈ ਸੁੱਖਾਂ ਦਾ ਦਾਤਾ। ਪੜ੍ਹੋ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹੀ ਕੋਏ। ਹੁਣ ਸਵਾਲ ਪੈਦਾ ਹੋਇਆ, ਉਹ ਸਭ ਸੁੱਖਾਂ ਦੇ ਦਾਤੇ ਤੱਕ ਪਹੁੰਚ ਕਿਵੇਂ ਬਣੇ? ਹੈ ਤਾਂ ਸਾਰੇ ਸੁੱਖਾਂ ਦਾ ਦਾਤਾ ਇੱਕੋ ਹੀ, ਦੂਜਾ ਹੋਰ ਕੋਈ ਨਹੀਂ ਹੈ, ਫਿਰ ਉਹਦੇ ਤੱਕ ਕਿਵੇਂ ਪਹੁੰਚ ਬਣੇ? ਕਿਵੇਂ ਉਹਦੇ ਨਾਲ ਮਿਲੀਏ ਕਿ ਸਾਰੇ ਸੁੱਖ ਮਿਲ ਜਾਣ? ਕਹੁ ਨਾਨਕ ਸੁਨ ਰੇ ਮਨਾ, ਜਿਹ ਸਿਮਰਤ ਗਤ ਹੋਏ। ਪੜੋ, ਕਹੁ ਨਾਨਕ ਸੁਨ ਰੇ, ਜਿਹ ਸਿਮਰਤ ਗਤ ਹੋਏ। ਜਿਹ ਸਿਮਰਤ ਗਤ, ਜਿਹਨੂੰ ਸਿਮਰਨ ਨਾਲ ਗਤ ਹੋਣੀ ਹੈ ਭਾਈ, ਉਹ ਸਾਰੇ ਸੁੱਖਾਂ ਦਾ ਦਾਤਾ ਹੈ, ਪਰ ਸ਼ਰਤ ਹੈ ਵੀ ਉਹਨੂੰ ਸਿਮਰਨਾ ਪੈਣਾ, ਉਹਨੂੰ ਸਿਮਰਨਾ ਪੈਣਾ। ਫਿਰ ਸਵਾਲ ਹੁੰਦਾ ਵੀ ਕੀ ਵਾਰ ਵਾਰ ਰਿਪੀਟ ਕਰਨਾ ਸਿਮਰਨ ਹੈ? ਜਿਹੜੇ ਸਾਹਿਤ ਦੇ ਵਿਦਿਆਰਥੀ ਨੇ ਜਾਂ ਟੀਚਰ ਨੇ ਜਾਂ ਪ੍ਰੋਫੈਸਰ ਨੇ, ਉਹ ਇਹ ਗੱਲ ਮੰਨਦੇ ਨੇ ਵੀ ਵਾਰ ਵਾਰ ਕਿਸੇ ਸ਼ਬਦ ਦਾ ਰਿਪੀਟ ਕਰਨਾ ਸ਼ਬਦ ਦੋਸ਼ ਹੈ, ਰਿਪੀਟ ਨਹੀਂ ਹੋਣਾ ਚਾਹੀਦਾ। ਕੋਈ ਲੇਖ ਲਿਖੋ, ਕੋਈ ਕਿਤਾਬ ਲਿਖੋ, ਤਾਂ ਉਹਨੂੰ ਉਹ ਲੇਖਕ ਨਹੀਂ ਮੰਨਦੇ ਜਿਹੜਾ ਵਾਰ ਵਾਰ ਕਿਸੇ ਅੱਖਰ ਦੀ ਦੁਬਾਰਾ ਰਿਪੀਟ ਕਰ ਰਿਹਾ। ਇੱਕ ਅੱਖਰ ਇੱਕ ਲੇਖ ਵਿੱਚ ਆ ਗਿਆ, ਉਹ ਦੁਬਾਰਾ ਨਹੀਂ ਉਹ ਕਹਿੰਦੇ ਆਉਣਾ ਚਾਹੀਦਾ, ਉਹਨੂੰ ਸਾਹਿਤਕਾਰ ਮੰਨਦੇ ਨੇ। ਪਰ ਸਾਧ ਸੰਗਤ, ਕਿਹੜੀ ਚੀਜ਼ ਹੈ ਜਿਹੜੀ ਰਿਪੀਟ ਤੋਂ ਬਗੈਰ ਹੈ? ਦੁਨੀਆਂ ਵਿੱਚ ਹਰ ਚੀਜ਼ ਰਿਪੀਟ ਹੋ ਰਹੀ ਹੈ, ਹਰ ਚੀਜ਼ ਰਿਪੀਟ ਹੋ ਰਹੀ ਹੈ, ਰਿਪੀਟ ਤੋਂ ਬਗੈਰ ਕੋਈ ਸੰਸਾਰ ਵਿੱਚ ਚੀਜ਼ ਨਹੀਂ ਹੈ। ਤੁਸੀਂ ਵੇਖੋ, ਜਿਹੜਾ ਸੂਰਜ ਕੱਲ੍ਹ ਚੜਿਆ ਸੀ, ਦੁਬਾਰਾ ਅੱਜ ਰਿਪੀਟ ਨਹੀਂ ਹੋਇਆ, ਫਿਰ ਚੜਿਆ, ਆਪਾਂ ਕਹੀਏ ਕੱਲ੍ਹ ਵਾਲਾ ਸੂਰਜ ਅੱਜ ਕਿਵੇਂ ਚੜ ਗਿਆ? ਜਿਹੜਾ ਦਿਨ ਕੱਲ੍ਹ ਚੜਿਆ ਉਹ ਅੱਜ ਵੀ ਹੈ, ਜਿਹੜੇ ਸਵਾਸ ਕੱਲ੍ਹ ਰਹਿ ਰਹੇ ਉਹ ਅੱਜ ਵੀ ਹੈ, ਜਿਹੜਾ ਬਲੱਡ ਸਰਕੂਲੇਸ਼ਨ ਕੱਲ੍ਹ ਚੱਲ ਰਿਹਾ ਸੀ ਉਹ ਅੱਜ ਵੀ ਹੈ, ਜਿਹੜੀ ਧੜਕਣ ਕੱਲ੍ਹ ਚੱਲਦੀ ਉਹ ਅੱਜ ਵੀ ਚੱਲ ਰਹੀ ਹੈ। ਰਿਪੀਟ ਤੋਂ ਬਗੈਰ ਕਿਹੜੀ ਚੀਜ਼ ਹੈ? ਕੋਈ ਵੀ ਚੀਜ਼ ਰਿਪੀਟ ਤੋਂ ਬਗੈਰ ਸਹੀ ਨਹੀਂ ਹੋ ਸਕਦੀ। ਹੋਰ ਗੱਲ ਸਮਝਿਓ, ਆਪਾਂ ਸਕੂਲਾਂ ਵਿੱਚ ਪੜ੍ਹੇ ਹਾਂ ਤੇ 35 ਅੱਖਰ ਪੜ੍ਹੇ ਨੇ ਉੜੇੜੇ ਦੇ, ਚਲੋ ਨਾਲ 6 ਅੱਖਰ ਹੋਰ ਜੋੜ ਦਿੱਤੇ ਗਏ ਨੇ, ਉਹ ਵੀ ਪੜ੍ਹਨੇ ਜ਼ਰੂਰੀ ਨੇ, ਪਰ 35 ਅੱਖਰ ਹੀ ਆਪਾਂ ਉੜੇੜੇ ਨੂੰ ਕਹਿੰਦੇ। 35 ਅੱਖਰ ਆਪਾਂ ਪੜ੍ਹੇ ਵਾਰ ਵਾਰ, ਊੜਾ ਐੜਾ ਈੜੀ ਸੱਸਾ ਹਾ, ਉਹਨੂੰ ਰਿਪੀਟ ਕੀਤਾ। ਅੱਛਾ, ਉਹਨਾਂ ਅੱਖਰਾਂ ਵਿੱਚੋਂ ਸੈਂਕੜੇ ਸ਼ਬਦ ਬਣੇ ਨੇ। ਇਹ ਤੇ ਸਾਹਿਤ ਵਿੱਚ ਕਿਹਾ ਜਾ ਸਕਦਾ ਕਿ ਜੀ ਕੋਈ ਅੱਖਰ ਦੁਬਾਰਾ ਰਿਪੀਟ ਨਹੀਂ, ਸ਼ਬਦ ਕੋਈ ਰਿਪੀਟ ਨਹੀਂ ਹੋਣਾ ਚਾਹੀਦਾ, ਫਿਰ ਉਹਨੂੰ ਸਾਹਿਤਕਾਰ ਮੰਨਦੇ ਨੇ। ਪਰ ਸਾਧ ਸੰਗਤ, ਜਿਹੜੇ ਅੱਖਰ ਵਿੱਚ ਨੇ, ਅੱਖਰਾਂ ਤੋਂ ਸ਼ਬਦ ਬਣੇ ਨੇ, ਊੜਾ ਐੜਾ ਈੜੀ ਸੱਸਾ ਤਾਂ ਫਿਰ ਰਿਪੀਟ ਹੋ ਰਹੇ ਨੇ, ਰਿਪੀਟ ਤੋਂ ਬਗੈਰ ਕੁਝ ਵੀ ਨਹੀਂ ਹੈ। ਉਹ 35 ਅੱਖਰ ਰਿਪੀਟ ਹੋਏ ਨੇ, ਸੈਂਕੜੇ ਸ਼ਬਦ ਬਣੇ। ਸਾਧ ਸੰਗਤ, ਈਵਨ ਇੱਥੋਂ ਤੱਕ ਜਦੋਂ ਤੁਸੀਂ ਸ਼ਬਦ ਕੀਰਤਨ ਸੁਣੋਗੇ ਉਹਦੇ ਵਿੱਚ ਸਾਧ ਸੰਗਤ ਇੱਕ ਅਸਥਾਈ ਰੱਖੀ ਜਾਂਦੀ ਹੈ, ਇੱਕ ਅੰਤਰਾ ਰੱਖਿਆ ਜਾਂਦਾ ਹੈ। ਜਦੋਂ ਅੰਤਰਾ ਕੀਰਤਨ ਵਾਲੇ ਪੜ੍ਹਨਗੇ ਵਾਰ ਵਾਰ, ਫਿਰ ਅਸਥਾਈ ਪੜ੍ਹਨਗੇ ਵਾਰ ਵਾਰ। ਜਦੋਂ ਅਸਥਾਈ ਪੜ੍ਹਦੇ ਨੇ ਫਿਰ ਉਹਨੂੰ ਅੰਤਰਾ ਪੜ੍ਹਨ ਤੋਂ ਬਾਅਦ ਫਿਰ ਅਸਥਾਈ ਰਿਪੀਟ ਕਰਦੇ ਨੇ, ਕਿਉਂ ਭਾਈ? ਉਹ ਤੋਂ ਬਗੈਰ ਉਹ ਰੱਬ ਦੀ ਕੀਰਤੀ ਨਹੀਂ ਹੋ ਰਹੀ। ਉਹੀਓ ਚੀਜ਼ ਵਾਰ ਵਾਰ ਮਨ ਨੂੰ ਸਮਝਾਉਣੀ ਹੈ। ਜੇ ਕੋਈ ਗੱਲ ਮਨ ਨੂੰ ਸਮਝਾਉਣੀ ਉਹਨੂੰ ਵਾਰ ਵਾਰ ਰਿਪੀਟ ਕਰਨਾ ਪਏ। ਇਸ ਕੌਨਸ਼ੀਅਸ ਮਨ ਦੇ ਨਾਲ ਜੋ ਜਪੋਗੇ ਉਹ ਅਨਕੌਨਸ਼ੀਅਸ ਮਨ ਵਿੱਚ ਜਾ ਕੇ ਟਿਕ ਜਾਏਗਾ। ਜਿਵੇਂ ਇੱਕ ਐਗਜ਼ਾਮਪਲ ਹੋਰ ਰਹੇਗੀ, ਮੈਂ ਇੱਥੋਂ ਹੀ ਇੱਕ ਵਾਰ ਮੰਜੀ ਸਾਹਿਬ ਤੋਂ ਇਹ ਬੇਨਤੀ ਕਹੀ ਸੀ। ਤੁਸੀਂ ਸਕੂਲਾਂ ਵਿੱਚ ਪੜ੍ਹੇ ਹੋ, ਬਜ਼ੁਰਗ ਬੈਠੇ ਨੇ, ਸਾਨੂੰ ਤਾਂ ਨਹੀਂ ਉਨੀ ਚੀਜ਼ ਆਉਂਦੀ, ਅੱਜ ਦੇ ਅੱਗੇ ਵਾਲੇ ਬੱਚਿਆਂ ਨੂੰ ਵੀ ਨਹੀਂ ਉਹ ਆ ਰਹੀ। ਹੁਣ ਤਾਂ ਪਹਾੜੇ ਜਿਹੜੇ ਪੜ੍ਹਾਉਂਦੇ ਨਾ, ਟੇਬਲ ਪੜ੍ਹਾਉਂਦੇ ਨੇ ਮੈਥ ਦੇ, ਉਹ ਦੋ ਦੁਣੀ ਚਾਰ, ਦੁਣੀ ਵਾਲਾ ਤਿੰਨੇ ਵਾਲਾ, ਚਾਹੇ ਚਾਰ ਵਾਲਾ ਜਾਂ ਪੰਜ ਵਾਲਾ ਪੜ੍ਹਾਉਂਦੇ ਨੇ। ਪਹਿਲੇ ਜਿਹੜੇ ਪਹਾੜੇ ਸੀ ਉਹ ਡੇਢੇ ਦੇ, ਸਵੇ ਦੇ, ਢਾਈ ਦੇ, ਢਾਈਏ ਦਾ ਵੀ ਪਹਾੜਾ ਹੁੰਦਾ ਸੀ। ਅੱਛਾ, ਬਜ਼ੁਰਗਾਂ ਨੂੰ ਪੁੱਛੋ, ਉਦੋਂ ਸਕੂਲ ਵਿੱਚ ਤੁਸੀਂ ਵੀ ਪੜ੍ਹਿਆ ਹੋਣਾ, ਜਦੋਂ ਛੁੱਟੀ ਦਾ ਟਾਈਮ ਹੁੰਦਾ ਸੀ ਅੱਧਾ ਘੰਟਾ ਸਾਰੀਆਂ ਕਲਾਸਾਂ ਨੂੰ ਬਿਠਾ ਕੇ ਉੱਚੀ ਉੱਚੀ ਦੋ ਜਣੇ ਕਹਾਉਂਦੇ ਸੀ, ਮਗਰ ਸੈਂਕੜੇ ਵਿਦਿਆਰਥੀ ਬੋਲਦੇ ਸੀ। ਇੱਕ ਦੁਣੀ ਦੁਣੀ, ਦੋ ਦੁਣੀ ਚਾਰ, ਤਿੰਨ ਦੁਣੀ ਛੇ, ਪਹਾੜੇ ਪੜ੍ਹਦੇ ਸੀ। ਚੌਦਾਂ ਇੱਕ ਚੌਦਾਂ, ਚੌਦਾਂ ਦੂਣਾ ਅਠਾਈ, ਚੌਦਾਂ ਤੀਹ ਬਤਾਲੀ, ਉਹ ਸਾਰਿਆਂ ਨੇ ਮਗਰ ਬੋਲਣਾ। ਉਹ ਬੋਲਿਆ ਹੋਇਆ ਰਿਪੀਟ ਕੀਤਾ ਵਾਰ ਵਾਰ ਸ਼ਬਦ ਸੁਰਤੀ ਵਿੱਚ ਟਿਕ ਗਿਆ। ਅੱਜ ਕਿਸੇ ਬਜ਼ੁਰਗ ਨੇ, ਜੇ ਕਿਸੇ ਨੌਜਵਾਨ ਬੱਚੇ ਨੂੰ ਪੁੱਛਿਆ ਜਾਵੇ ਦੱਸੋ ਬਈ ਚੌਦਾਂ ਤੀਆ ਕਿੰਨਾ ਹੁੰਦਾ, ਉਹ ਮੋਬਾਈਲ ਕੱਢ ਕੇ ਕੈਲਕੂਲੇਟਰ ਕੱਢੇਗਾ, ਹੁਣੇ ਹੀ ਦੱਸਦਾ। ਬਜ਼ੁਰਗ ਕਹੇਗਾ ਕਿਸੇ ਮੋਬਾਈਲ ਕਿਸੇ ਕੈਲਕੂਲੇਟਰ ਦੀ ਲੋੜ ਨਹੀਂ ਹੈ, ਮੇਤੋਂ ਪੁੱਛੋ ਏ ਚੌਦਾਂ ਤੀਆਂ ਬਤਾਲੀ ਹੁੰਦੇ ਨੇ। ਕਿਉਂ? ਉਹਦੀ ਸੁਰਤੀ ਵਿੱਚ ਪੜਿਆ ਹੋਇਆ ਪਹਾੜਾ ਟਿਕ ਗਿਆ। ਬਾਹਰਲੇ ਅੱਖਰ ਪੜੇ ਹੋਏ ਸਰੀਰ ਦੇ ਜਿਉਣ ਤੱਕ ਅੰਦਰ ਟਿਕੇ ਰਹਿੰਦੇ ਨੇ। ਜੇ ਗੁਰੂ ਦਾ ਸ਼ਬਦ ਰਿਪੀਟ ਕਰੀਏ ਸਰੀਰ ਮਰਨ ਤੋਂ ਦਰਗਾਹ ਤੱਕ ਵੀ ਜਾਂਦਾ। ਬਾਹਰਲੇ ਅੱਖਰ ਸਰੀਰ ਮਰਨ ਤੱਕ ਕੰਮ ਆਉਂਦੇ ਨੇ। ਜਿਹੜੀ ਪੜ੍ਹਾਈ ਆਪਾਂ ਕੀਤੀ ਬੁੱਢੇ ਹੋਣ ਤੱਕ ਕੰਮ ਆਏਗੀ। ਜਿਹੜੀ ਪੜ੍ਹਾਈ ਸਕੂਲ ਵਿੱਚ ਕੀਤੀ ਹੈ ਉਹ ਬੁੱਢੇ ਹੋਣ ਤੱਕ, ਮਰਨ ਤੱਕ ਕੰਮ ਆਏਗੀ। ਜੇ ਉਹ ਪੜ੍ਹਾਈ ਨਾ ਹੁੰਦੀ ਅਖੀਰ ਤੱਕ, ਬਜ਼ੁਰਗ ਦੇ ਨਾਮ ਜਿੰਨੇ ਪੈਸੇ ਨੇ, ਮਰਨ ਤੋਂ ਪਹਿਲਾਂ ਘਰ ਵਾਲੇ ਸਾਈਨ ਕਰਾ ਲੈਂਦੇ ਨੇ, ਬਾਪੂ ਮਾੜਾ ਜਿਹਾ ਸਾਈਨ ਕਰਦੇ ਨਿਕਲ ਜਾਣ ਪੈਸੇ। ਸਾਧ ਸੰਗਤ ਉਹ ਅੱਖਰ ਪੜ੍ਹੇ ਸੀ ਤੇ ਵਿਰਧ ਮਰਨ ਤੱਕ ਸਿਗਨੇਚਰ ਅੱਖਰ ਕੰਮ ਆਏ ਨੇ। ਤੇ ਯਾਦ ਰੱਖਿਓ, ਜੇ ਗੁਰੂ ਦਾ ਸ਼ਬਦ ਵਾਰ ਵਾਰ ਰਿਪੀਟ ਹੋਏਗਾ ਮਰਨ ਤੋਂ ਬਾਅਦ ਵੀ ਕੰਮ ਆਏਗਾ। ਜਿੱਥੇ ਕੋਈ ਸਹਾਇਤਾ ਨਹੀਂ ਕਰੇਗਾ ਉੱਥੇ ਉਹ ਸ਼ਬਦ ਕੰਮ ਆਏਗਾ। ਇਸ ਲਈ ਪਾਤਸ਼ਾਹ ਨੇ ਕਿਹਾ ਭਾਈ ਸਿਮਰਨ ਜ਼ਰੂਰੀ ਹੈ। ਕਿਹੜੀ ਚੀਜ਼ ਹੈ ਜਿਹੜੀ ਸਿਮਰਨ ਤੋਂ ਬਗੈਰ ਹੈ? ਇੱਕ ਸ਼ਬਦ ਤੁਹਾਨੂੰ ਯਾਦ ਹੈ, ਮੈਂ ਸੌਖਾ ਜਿਹਾ ਪ੍ਰਮਾਣ ਤੁਹਾਡੇ ਸਮਕਸ਼ ਕਹਿਣੇ। ਹਜ਼ੂਰ ਨੇ ਬਾਣੀ ਅੰਦਰ ਕਿਹਾ, ਸੁਖਮਨੀ ਸਾਹਿਬ ਦਾ ਹੀ ਬਚਨ ਹੈ, ਸਿਮਰਨ ਤੋਂ ਭਗਤ ਵੱਡੇ ਵੱਡੇ ਪੈਦਾ ਹੋਏ, ਸਿਮਰਨ ਤੋਂ ਜਤੀ ਸਤੀ ਪੈਦਾ ਹੋਏ, ਸਿਮਰਨ ਤੋਂ ਸਾਰੇ ਗ੍ਰੰਥ ਵੇਦ ਪੈਦਾ ਹੋਏ, ਸਿਮਰਨ ਤੋਂ ਸਭ ਕੁਝ ਪੈਦਾ ਹੋਏ। ਸਿਮਰਨ ਕੱਲਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਨਹੀਂ ਹੈ, ਉਹ ਸਿਮਰਨ ਕੱਲਾ ਵਾਹਿਗੁਰੂ ਅੱਖਰ ਨਹੀਂ। ਯਾਦ ਰੱਖਿਓ, ਕੋਈ ਸਿਮਰਨ ਕਰਕੇ ਵੇਖੇ ਸਿਮਰਨ ਵਿੱਚ ਆਪ ਨਿਰੰਕਾਰ ਹੈ, ਸਿਮਰਨ ਅੱਖਰ ਨਹੀਂ ਹੈ, ਸਿਮਰਨ ਵਿੱਚ ਆਪ ਨਿਰੰਕਾਰ ਹਾਜ਼ਰ ਹੁੰਦਾ। ਜਦੋਂ ਕੋਈ ਵਾਹਿਗੁਰੂ 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 ਰੋਜ਼ ਸਿਮਰਦਾ, ਵਾਹਿਗੁਰੂ ਅੱਖਰ ਨਹੀਂ ਹੈ, ਵਾਹਿਗੁਰੂ ਦੇ ਸਿਮਰਨ ਵਿੱਚ ਆਪ ਨਿਰੰਕਾਰ ਹੁੰਦਾ। ਬਚਨ ਪੜ੍ਹੋ, ਤੁਹਾਨੂੰ ਯਾਦ ਹੈ ਜਿੱਥੇ ਸਾਹਿਬ ਕਹਿੰਦੇ ਹਰ ਸਿਮਰਨ ਕਰ ਭਗਤ ਪ੍ਰਗਟਾਏ, ਸਿਮਰਨ ਕਰਕੇ ਭਗਤ ਪ੍ਰਗਟ ਹੋਏ। ਪੜ੍ਹੋ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌ ਕੁੰਟ ਜਤ। ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਸ਼ੁੱਧਰ ਹੈ, ਚਮਿਹਾਰ ਹੈ, ਜੁਲਾਹੇ ਨੇ, ਛਿੰਬੇ ਨੇ, ਚੌਹਾਂ ਕੁੰਡਾਂ ਵਿੱਚ ਉਹਨਾਂ ਦੀ ਜੈ ਜੈਕਾਰ ਹੋ ਗਈ। ਭਗਤ ਭਗਤ ਜਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ, ਕਾਹਦੇ ਨਾਲ? ਰੱਬ ਦੇ ਨਾਮ ਨਾਲ। ਗੋਵਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛਿਪਰੋ। ਕੀ ਹੋ ਗਿਆ? ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋ ਲਹਰਾ ਪਇਓ ਗੁਣੀ ਗਹੀਰਾ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦੋ ਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਕੁੰਟ ਜਾਤੇ। ਅੱਗੇ ਪੜ੍ਹਿਓ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ। ਹਾਂ, ਗੱਜ ਕੇ ਪੜ੍ਹੋ, ਤੁਹਾਨੂੰ ਯਾਦ ਹੈ। ਹਰ ਸਿਮਰਨ ਕਿਉਂ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਗ। ਭਾਈ ਸਿਮਰਨ ਕੋਈ ਵਾਹਿਗੁਰੂ ਅੱਖਰ ਥੋੜੀ ਹੈ, कोई सिमरन करके विखे, सिमरन रंकार है। हर सिमरन की ओ सगल अकारा, हर सिमरन में आप निरंकार, कर कृपा जिसे आप बुझाया, नानक गुरमुख हर सिमरन तिन पाया। जिते गुरु ने कृपा करके समझा दिता है, उन्हें सिमरन विचों रब पा लिया। सिमरन एक एनर्जी है, सिमरन एक ताकत है। सिमरन इस देहधारी शरीर की सुरत नूं चुक के निरंकार तक ले जांदी है। शरीर संसार तक सीमित है, सुरत निरंकार तक लिजाउण लई सिमरन ही सहाई है। साध संगत अज इस लई अरदास कीती गई, हे वाहिगुरु कृपा करो, मेरे ते दया करो। धन गुरु रामदास महाराज सानू सिखाउंदे ने, भाई अरदास करो, रब तुहाडे ते दयालु होवे, तुहानू सिमरन दी दात बख्शे। की पातशाह बख्शिश कर रहे ने, सानू अरदास करन दी जाच दस रहे हन।
सतनाम श्री वाहिगुरु साहिब जी, गुजरी महला चौथा।
राग गुजरी है ते धन गुरु रामदास महाराज जी दा पावन शब्द है।
हो दयाल मेरा मन लावो, हौ अन दिन राम नाम नित त्याई।
कहने हे वाहिगुरु दयालु होवो, मेरे ते कृपा करो, दया करो, की बख्शिश करो। हौ मैं वाहिगुरु अन दिन दिन रात राम नाम पातशाह जी तुहाडे रब अकाल पुरख वाहिगुरु दे नाम नाल, तुहाडे नाम नाल मेरा मन जुड़िया रहे, तुहाडे नाम नूं मैं दिन रात ध्यानदार रवां, ये मेरे ते कृपा करो। एक बेनती समझो, नाम मंगना पैंदा, बिना मंगया नहीं मिलेगा। अच्छा, तुसी अरदास विच जुड़दे हो, एक पैरा पंथ ने अरदास विच शामिल कीता है, जिद विच छे दान मंगण तो बाद सतवां दान पता की है, मंगना ही पैणा। बख्शो जी सिखा नू सिखी दान, केस दान, रहत दान, विवेक दान, विसा दान, भरोसा दान, छे दान मंगण तो बाद सतवां दान दाना सरदान नाम दान, गुरु कोलों मंगना पैणा। जिहदे उत्ते रब दया करे उही नाम जप सकदा, नहीं तो सत संगत माफ करियो, आपां अलार्म ला के सोईदा, चार बजे उठना है ते गुस्ताखी माफ, अलार्म बजद बंदे बंद करके सौ जाते हैं, पांच मिनट होर सौना, फिर पांच मिनट जिहड़े तीन घंटिया के बन जाते, सत्त बजे तो बाद जाग आउंदी, फिर बंदा सोचदा पांच मिनट तीन घंटिया किवें लंघे। सिमरन वह कर सकदा जिन्हों गुरु आप जगावे, आप कृपा करे। जिन को पै दयाल तिन साधु संघ पया, अमृत हर का नाम तिनी जनी जप लिया। अज मंगया गया, हो दयाल मेरा मन लावो, वाहिगुरु मेरा मन लावो अपने सिमरन च, ये मंगया गया। एक बार अपना सारे मंगीए, क्योंकि कथा विचार का मकसद ही यह होंगे अपन गुरु की मत लई। जे अपना नाम ना ना मिले अपन, याद रखियो तुसी सुनने वाले हो, असी सुनाने वाले हैं, सब उत्ते गुरु का एको ही कानून लागू होंगे। ये नहीं वे कथा सुनाने वाला छुट जाएगा सिमरन तो बगैर, सब उत्ते एको चीज लागू होनी है। पातशाह ने सब नूं संझा उपदेश दिता, ओ भाई जे तू नाम नहीं जपदा, फिर याद रखी सोहने कपड़े पहनण वाले, 36 प्रकार के भोजन खाण वाले, सवेरे उठदे तेरा भोजन का थाल तैयार है, सवेरे उठने तू पुछदे मेरे सूट प्रेस ने, पेंट कोट प्रेस ने, महंगे कपड़े पहनण वाले, भोजन खाण वाले, जे तू नाम ना ना जपया खा के पहन के, फिर पता किस तरह। कहिंदे जिवें कुत्ता जूठे भांड्यां च मूंह मारी जांदा। 36 प्रकार के भोजन ने गुरु की नजर विच आए हैं, जिवें जूठे भांड्या च कुत्ता मूंह मारदा है। जे तू नाम ना जपया, इसलिए छकन लग्या क्या कर सतनाम श्री, पहनण लग्या क्या कर सतनाम श्री, वह तेनू रब ने यह कोई दिता है, ओदा नाम जप यही सिमरन है। जे सिमरन ना किया, फिर पातशाह ने बचन कहा, मिल मेरे गोविंद अपना नाम देहो, नाम बिना त्रिग त्रिग स्नेहो, नाम बिना जो पहरे खाए ज्यों कुकर जुठन में पाए, नाम बिना जिता ब्योहार ज्यों मृतक मिथिया शिंगार। तेरा शिंगार इदा जिवें मरे हुए बंदे नूं शिंगार के लैके जांदे ने, भाई नाम जप मुरदा ना हो। जे तू जीव चाहुंदे फिर अरदास कर, तेनू गुरु जपन लई नाम दे दे, उठद्या बहिंद्या सानू याद आवे सतनाम श्री। एक बार सारे मंगो, मिल मेरे गोविंद, मिल मेरे गोविंद, अपना नाम दे हो। मिल मेरे गोविंद, मिल मेरे गोविंद, अपना नाम दे हो। मिल मेरे गो, मिल मेरे अपना, सारे मंगो। मिल मेरे गोविंद, मिल मेरे, नाम बिना त्रिग त्रिग असने हो। नाम बिना त्रिग त्रिग असने हो। नाम बिना मिल मेरे गोविंद, मिल मेरे गोविंद, अपना नाम दे हो। मिल मेरे गो, अखो सतनाम श्री। अज गुरु रामदास महाराज जी बख्शिश कर दे, कहिंदे अरदास कर के हो दयाल मेरा मन लावो, अन दिन राम नाम नित ध्याई। हे वाहिगुरु कृपा करो, दया करो, मेरा मन ला दो, दिन रात में तोड़ा नाम ध्यावा।
सब सुख सब गुण सब निदान हर, जित जपै दुख भुख सब लह जाई।
अखो सतनाम श्री। हुण किसी बंदे दा सवाल नहीं रहना चाहिए, सीधे शब्दां च पातशाह ने कह दिता है, सब सुख सब गुण सब निदान हर, जित जपे दुख भुख सब लह जाई। भाई सारे सुख सारे गुण सारे खजाने रब दे नाम विच है, जिनू जपन नाल सारे दुख ते भुखां मन दियां उतर जांदियां ने। इसलिए नाम ही गुरु को मंगने, नाम नाल ही दुख ते भुख दी निवृत्ति हुंदी है।
मन मेरे मेरा राम नाम सखा हर भाई।
अखो सतनाम श्री। एक होर ध्यान वे तुहाडे नुक्ता, भुख कादी है? तीन तरह की भुख है। एक पेट की भुख है जिहड़ी भोजन नाल दूर हुंदी है, अच्छा वह भी वार वार लगती है, वह भी रिपीट हुंदी है। सवेरे भोजन खाद्दा है, कोई बंदा कहेगा मैं शाम नूं नहीं खाना, राती फिर उन्हें भुख लग जानी है। रात अपना खा के सुते हैं, आ सवेरे फिर भुख खड़ी है, ये भोजन की भुख है भाई। उस तो बाद दूसरी भुख है शरीर के इंद्रियों की, जिवें पेट की भुख हर 10-12 घंटे 8 घंटिया बाद फिर खड़ी है, इदा इंद्रियों की भुख पेट की भुख नालों भी तेज है। सात संगत अखां कदे दुनिया वेख के रजियां नहीं, 60-70 साल की उम्र हो गई। कोई बंदा मैनू कह दे जिहड़ा कहिंदा हुण नहीं मैं वेखदा, हुण दुनिया वेखी दी नहीं, रज गया, नहीं, अखी वेखना रजियां। बहुत रंग तमस्से, इहनू सात संगत मनोविग्ञान ने मंगे मन्ने है, सब तो तेज इंद्रियां की भुख है। तुसीं वेखोगे हुण टैलीविजन छड्डो, चलो मोबाइल तुहाडे हथ विच है, बंदा 15 सैकंड तो वध अपनी अखां नाल कोई चीज देख नहीं सकता, जिन्नी देर उहदे मन नूं नहीं लग रहा। मोबाइलों उत्ते वेखदे हो, इदे उंगली चलदी, अगे चल रही, अगे चल रही, अखां वेख वेख के रज नहीं रही। हां जिहड़ी चीज नाल मन अटैच हो जाए उहनूं फिर घंटे वधी वेखदे। अखां की भुख नहीं उतरी, बोल बोल के बोलण की भुख नहीं खत्म होई, कन्ना की सुन सुन के भुख खत्म नहीं होई। पातशाह ने कहा भुखिया भुख ना उतरी, गली भुख ना जाए, नानक भुखा तां रजै जे गुण कै गुणी समाए। भाई तेरे इंद्रियां दी भुख तां मुकनी जे तू जपन लग पिया सतनाम श्री। फिर अखां वेखणगियां रज जाणगियां दुनिया, फिर वेखणगियां जरूर पर मंदा नहीं वेखणगियां। इको ही गल अंदरों निकलेगी कि हम नहीं चंगे बुरा नहीं कोए, प्रणवत नानक तारे सोए। फिर रसना बोलेगी जरूर पर रब दा नाम ए याद रहेगा, ये रसना तू अनरस राच रही, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਤਕਿੱਤੇ ਜਿਚਰ ਹਰ ਰਸ ਪੱਲੇ ਨਾ ਪਾਏ, ਫਿਰ ਰਸਨਾ ਨਾਮ ਰਸ ਨੂੰ ਇਕੱਠਾ ਕਰੇਗੀ। ਫਿਰ ਇਹ ਨੇਤਰੋ ਮੇਰੇ ਹਰ ਤੁਮ ਜੋ ਧਰੀ ਹਰ ਬਿਨਾ ਵਰਨਾ ਦੇਖੋ ਕੋਈ। ਇਸ ਲਈ ਸਾਧ ਸੰਗਤ ਅੱਜ ਪਾਤਸ਼ਾਹ ਕਹਿੰਦੇ ਸਭ ਦੁੱਖ ਤੇ ਭੁੱਖ ਉਤਰ ਜਾਂਦੀ ਹੈ। ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ, ਹੇ ਮਨਾ ਰੱਬ ਦਾ ਨਾਮ ਹੀ ਤੇਰਾ ਮਿੱਤਰ ਹੈ, ਨਾਮ ਹੀ ਤੇਰਾ ਸਖਾ ਭਾਈ ਹੈ।
ਗੁਰਮਤ ਰਾਮ ਨਾਮ ਜਸ ਗਾਵਾ, ਅੰਤ ਬੇਲੀ ਦਰਗਹਿ ਲਏ ਛਡਾਈ।
ਗੁਰੂ ਦੀ ਬਖਸ਼ਿਸ਼, ਗੁਰੂ ਦੀ ਮੱਤ ਨਾਲ, ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਕੀ ਹੁੰਦਾ? ਕਹਿੰਦੇ ਰੱਬ ਦੇ ਨਾਮ ਦਾ ਜਸ ਮਨ ਗਾਉਣ ਲੱਗ ਪੈਂਦਾ। ਜਿਹੜਾ ਨਾਮ ਅੰਤ ਬੇਲੀ, ਅੰਤ ਵੇਲੇ ਦਰਗਾਹ ਵਿੱਚ ਬੇਲੀ ਹੁੰਦਾ, ਛਡਾਉਂਦਾ ਹੈ। ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨੂਹਾ ਨਾਮ ਤੇਰੇ, ਸੰਗ ਸਹਾਈ ਜੈ ਮਹਾਂ ਭੈ ਹਨ ਦੋਤ ਜਮ ਦਲੈ, ਤੈਂ ਕੇਵਲ ਨਾਮ ਸੰਗ ਤੇਰੇ ਚਲੇ। ਗੁਰੂ ਦੀ ਮੱਤ ਦੀ ਬਰਕਤ ਨਾਲ ਇਹ ਸਮਝ ਪਿਆ, ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਸਮਝ ਪਿਆ ਕਿ ਨਾਮ ਹੀ ਅੰਤ ਸਹਾਈ ਹੋਣਾ। ਇੱਥੇ ਆਪਾਂ ਕਿਉਂ ਬਹਿੰਦੇ ਰੋਜ਼ ਕਥਾ ਸੁਣ ਲਈ? ਗੁਰੂ ਦਾ ਉਪਦੇਸ਼ ਮਨ ਚ ਵਸੇ, ਕਿਤੇ ਮਨ ਜਪਣ ਲੱਗ ਜਾਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿਉਂ? ਇਹ ਮਨ ਨੂੰ ਪਤਾ ਲੱਗ ਜਾਏ ਇਹ ਜਪਿਆ ਨਾਮ ਅੰਤ ਦਰਗਾਹ ਬੇਲੀ ਰਹਿ ਛਡਾਈ, ਅੰਤ ਰੱਬ ਦੀ ਦਰਗਾਹ ਵਿੱਚ ਵਿਹਲੀ ਹੋਏਗਾ, ਛਡਾਏਗਾ।
ਰਹਾਓ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ, ਕਰ ਕਿਰਪਾ ਲੋਚ ਮੇਰਾ ਮਨ ਲਾਈ।
ਫਿਰ ਅਰਦਾਸ ਕੀਤੀ, ਜਦੋਂ ਮਨ ਨਾਮ ਜਪਣ ਲੱਗ ਗਿਆ ਫਿਰ ਵੀ ਸ਼ੁਕਰਾਨਾ ਕੀਤਾ, ਜਪਣ ਵਾਲਾ ਵੀ ਸ਼ੁਕਰਾਨਾ ਕਰਕੇ ਕਹਿੰਦੇ ਹੇ ਵਾਹਿਗੁਰੂ ਜੀ, ਤੂੰ ਆਪੇ ਦਾਤਾ, ਦਾਤਾਂ ਦੇਣ ਵਾਲਾ ਹੈ, ਅੰਤਰਜਾਮੀ ਹੈ, ਕਿਰਪਾ ਕਰਨ ਵਾਲਾ ਹੈ, ਤੁਸੀਂ ਕਿਰਪਾ ਕਰਕੇ ਮੇਰੇ ਮਨ ਵਿੱਚ ਲੋਚਾ ਲਾਈ ਹੈ, ਤੰਗ ਪੈਦਾ ਕੀਤੀ ਹੈ। ਨਾਮ ਜਪਣ ਵਾਲਾ ਵੀ ਸ਼ੁਕਰਾਨਾ ਕਰਦਾ, ਜਪਣ ਦੀ ਤੰਗ ਤੁਸੀਂ ਦਿੱਤੀ ਹੈ। ਨਿਯਮ ਕਰਨ ਵਾਲਾ ਸ਼ੁਕਰਾਨਾ ਕਰਦਾ, ਨਿਯਮ ਤੁਸੀਂ ਬਖਸ਼ਿਆ। ਸਤ ਸੰਗਤ, ਜਿੱਥੇ ਨਿਯਮ ਉੱਥੇ ਪ੍ਰੇਮ ਬਣਦਾ, ਜਿਹਨਾਂ ਦਾ ਪ੍ਰੇਮ ਬਣ ਜਾ ਉਹ ਨਿਯਮ ਕਦੇ ਨਹੀਂ ਟੁੱਟਣ ਦਿੰਦੇ। ਆ ਤੁਸੀਂ ਰੋਜ਼ ਨਿਯਮ ਵਿੱਚ ਬਹਿੰਦੇ ਹੋ, ਕਈਆਂ ਸੰਗਤਾਂ ਨੂੰ ਲੋਕ ਜਾਣਨ ਲੱਗ ਪਏ ਨੇ ਰੋਜ਼ PTC ਤੇ, ਜਦੋਂ ਐ ਕੈਮਰਾ ਘੁੰਮਦਾ ਵੀ ਆਹ ਸਰੀਰ ਰੋਜ਼ ਬੈਠੇ ਹੁੰਦੇ ਨੇ। ਤੁਸੀਂ ਮਹਿਸੂਸ ਕਰੋਗੇ ਕਿ ਜਦੋਂ ਕੈਮਰਾ ਸੰਗਤ ਵੱਲ ਘੁੰਮਦਾ ਤੁਹਾਡੇ ਦਰਸ਼ਨ ਕਰਕੇ ਲੋਕਾਂ ਦੇ ਹੱਥ ਜੁੜ ਜਾਂਦੇ। ਕਿੰਨੇ ਭਾਗਾਂ ਵਾਲੇ ਨੇ ਰੋਜ਼ ਦਰਬਾਰ ਸਾਹਿਬ ਜਾਂਦੇ, ਹਜ਼ਾਰਾਂ ਮੀਲ ਦੂਰ ਬੈਠੇ ਲੋਕ ਤੁਹਾਨੂੰ ਨਮਸਕਾਰ ਕਰਦੇ ਨੇ ਭਾਈ। ਕਿਉਂ? ਇਹ ਰੋਜ਼ ਗੁਰੂ ਦੇ ਦਰਸ਼ਨ ਕਰਨ ਵਾਲੇ ਭਾਈ, ਇਹ ਰੋਜ਼ ਕਥਾ ਸੁਣਨ ਵਾਲੇ। ਸਾਧ ਸੰਗਤ, ਇਹ ਨੇਮ ਪ੍ਰੇਮ ਪੈਦਾ ਕਰਦਾ। ਤੁਸੀਂ ਰੋਜ਼ ਨੇਮ ਵਿੱਚ ਪਤਾ ਕਿਉਂ ਆਉਂਦੇ ਹੋ? ਕਿਉਂਕਿ ਪ੍ਰੇਮ ਪੈਦਾ ਹੋ ਗਿਆ। ਜਿੱਥੇ ਨੇਮ ਹੈ ਉੱਥੇ ਪ੍ਰੇਮ ਪੈਦਾ ਹੁੰਦਾ, ਜਿੱਥੇ ਪ੍ਰੇਮ ਪੈਦਾ ਹੋ ਜਾਏ ਉੱਥੇ ਨੇਮ ਕਦੇ ਟੁੱਟਦਾ ਨਹੀਂ। ਜਿਹਦਾ ਪ੍ਰੇਮ ਪੈਦਾ ਹੋ ਜਾਏ ਉਹਦਾ ਨੇਮ ਨਹੀਂ ਕਦੇ ਟੁੱਟੇਗਾ। ਤਾਈਓ ਬਾਬਾ ਫਰੀਦ ਸਾਹਿਬ ਨੇ ਬਚਨ ਕਿਹਾ, ਕਹਿੰਦੇ ਫਰੀਦਾ ਗਲੀਆਂ ਚਿੱਕੜ ਦੋਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ ਹੋ। ਫਿਰ ਜਵਾਬ ਕੀ ਦਿੱਤਾ? ਕਹਿੰਦੇ ਪ੍ਰੇਮ ਨਹੀਂ ਟੁੱਟਣਾ ਚਾਹੀਦਾ, ਮੈਂ ਨੇਮ ਨਿਭਾਵਾਂਗਾ ਕਿਉਂਕਿ ਨੇਮ ਕਰਕੇ ਪ੍ਰੇਮ ਬਣਿਆ। ਭਿੱਜੋ ਸਿੱਜੋ ਕੰਬਲੀ, ਪੜੋ ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੇ ਮੇ ਹੋ, ਜਾਏ ਮਿਲਾਂ ਤਿਨਾ ਸੱਜਣਾ, ਟੁੱਟੋ ਨਾ ਹੀ ਨੇ। ਭਾਈ ਉਹ ਨੇਮ ਟੁੱਟਣ ਨਹੀਂ ਦਿੰਦੇ ਫਿਰ, ਕਿਉਂ? ਉਹਨਾਂ ਦਾ ਨੇਮ ਬਣਿਆ, ਜਿੱਥੇ ਨੇਮ ਬਣਿਆ ਉੱਥੇ ਪ੍ਰੇਮ ਬਣਿਆ ਰਹਿੰਦਾ। ਫਿਰ ਉਹ ਨੇਮ ਤੇ ਪ੍ਰੇਮ ਵਾਲਾ ਸ਼ੁਕਰਾਨਾ ਕਰਦਾ, ਆਕੜ ਨਹੀਂ ਕਰਦਾ ਮੈਂ ਰੋਜ਼ ਗੁਰਦੁਆਰੇ ਆਉਣਾ, ਨਹੀਂ, ਉਹ ਸ਼ੁਕਰਾਨਾ ਕਰਕੇ ਕਹਿੰਦਾ ਹੇ ਵਾਹਿਗੁਰੂ ਤੁਸੀਂ ਕਿਰਪਾ ਕੀਤੀ ਹੈ ਮੇਰੇ ਮਨ ਅੰਦਰ, ਤਾਂਗ ਲੋਚਾ ਤੁਸੀਂ ਲਾਈ ਹੈ।
ਮੈਂ ਮਨ ਤਨ ਲੋਚ ਲੱਗੀ ਹਰ ਸੇਤੀ, ਪ੍ਰਭ ਲੋਚ ਪੂਰੀ ਸਤਿਗੁਰ ਸਰਣਾਈ।
ਹੇ ਵਾਹਿਗੁਰੂ ਮੇਰੇ ਮਨ ਤੇ ਤਨ ਵਿੱਚ ਲੋਚਾ ਤਾਂਗ ਤੁਸੀਂ ਪੈਦਾ ਕੀਤੀ ਹੈ, ਹਰ ਸੇਤੀ ਪ੍ਰਭ ਲੋਚ ਪੂਰੀ, ਤੁਹਾਡੇ ਨਾਲ ਤੁਹਾਡੀ ਕਿਰਪਾ ਨਾਲ ਮੇਰੀ ਇਹ ਤੰਗ ਪੂਰੀ ਹੋਈ ਨਾਮ ਜਪਣ ਦੀ, ਮੇਰੀ ਇੱਛਾ ਮੇਰੀ ਤੰਗ ਪੂਰੀ ਹੋ ਰਹੀ ਹੈ ਸਤਿਗੁਰ ਦੀ ਸ਼ਰਨ ਵਿੱਚ ਆ ਕੇ। ਨਹੀਂ ਤੇ ਬੰਦਾ ਆਪਣੀ ਮਰਜ਼ੀ ਨਾਲ ਕਵੇ ਮੈਂ ਆਉਣਾ, ਤੁਸੀਂ ਆ ਨਹੀਂ ਸਕਦੇ। ਗੁਰਸਾਖੀ ਮਾਫ, ਆਪਣੀ ਮਰਜ਼ੀ ਨਾਲ ਕਵੇ ਨਾ ਮੈਂ ਰੋਜ਼ ਜਾਣਾ, ਉਹਨੇ ਤਾਂ ਮਾੜਾ ਜਿਹਾ ਪੇਜ ਚ ਢਿੱਲਾ ਕਰਨਾ, ਪੇਜ ਸਮਝਦੇ ਹੋ, ਨਸ ਚੜ ਗਏ ਜੀ, ਚੁੱਕ ਪੈ ਗਈ ਜੀ, ਲੈ ਇਸ਼ਨਾਨ ਕਰਕੇ ਦਿਖਾ ਦਿਓ, ਇਹ ਤਾਂ ਉਹਦੇ ਹੱਥ ਹੈ ਸਭ ਕੁਝ। ਉਹ ਤੰਦਰੁਸਤੀ ਬਖਸ਼ਦਾ ਹੈ, ਅੰਦਰ ਉਦਮ ਪੈਦਾ ਕਰਦਾ ਹੈ, ਲੋਚਾ ਪੈਦਾ ਕਰਦਾ। ਇਸ ਲਈ ਜਪਣ ਵਾਲਾ ਕਦੇ ਆਕੜ ਨਹੀਂ ਕਰੇਗਾ। ਉਹ ਸ਼ੁਕਰਾਨਾ ਕਰਕੇ ਕਹਿੰਦਾ, ਹੇ ਸਤਿਗੁਰੂ ਅੰਤਰਜਾਮੀ ਵਾਹਿਗੁਰੂ, ਤੁਸੀਂ ਕਿਰਪਾ ਕੀਤੀ, ਲੋਚਾ ਲਾਈ ਹੈ, ਤੰਗ ਪੂਰੀ ਕੀਤੀ ਹੈ, ਇੱਛਾ ਪੂਰੀ ਕੀਤੀ ਨਾਮ ਜਪਣ ਦੀ, ਇਹ ਸਤਿਗੁਰ ਜੀ ਤੁਹਾਡੀ ਸ਼ਰਨ ਕਰਕੇ ਹੈ।
ਮਾਨਸ ਜਨਮ ਪੁੰਨ ਕਰ ਪਾਇਆ, ਬਿਨ ਨਾਵੈ ਤ੍ਰਿਗ ਤ੍ਰਿਗ ਬਿਰਥਾ ਜਾਈ।
ਫਿਰ ਪਾਤਸ਼ਾਹ ਸਮਝਾਉਂਦੇ, ਕਹਿੰਦੇ ਨਾਮ ਜਪਣ ਵਾਲੇ ਨੂੰ ਸਮਝ ਆ ਜਾਂਦਾ ਕਿ ਮਾਨਸ ਜਨਮ ਬਹੁਤ ਬਰਕਤਾਂ ਨਾਲ ਮਿਲਿਆ, ਬੜੇ ਪੁੰਨ ਨਾਲ ਮਿਲਿਆ, ਕੋਈ ਚੰਗੇ ਕਰਮ ਹੋਏ ਤਾਂ ਮਾਨਸ ਦੇਹੀ ਮਿਲੀ ਹੈ। ਨਾਮ ਤੋਂ ਬਿਨਾਂ ਇਹ ਤਰਕਾਰ ਯੋਗ ਹੈ, ਫਿਟਕਾਰ ਯੋਗ ਹੈ। ਇੱਕ ਤ੍ਰਿਗ ਨੂੰ ਵਿਦਵਾਨ ਕਹਿੰਦੇ, 100 ਵਾਰ ਕਿਸੇ ਚੀਜ਼ ਨੂੰ ਫਿੱਟੇ ਮੂੰਹ ਕਹੋ, ਇੱਕ ਤ੍ਰਿਗ ਬਣਦਾ। ਜੇ ਨਾਮ ਨਾ ਜਪਿਆ ਫਿਰ ਇਹ ਜਨਮ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਸਾਧ ਸੰਗਤ, ਲੋਕੀ ਸੌਣ ਲੱਗਿਆਂ ਵੀ ਕਲੇਸਾਂ ਵਿੱਚ ਚਿੰਤਾ ਸੁਣਦੇ ਨੇ, ਉੱਠਣ ਲੱਗਿਆਂ ਵੀ ਚਿੰਤਾਵਾਂ ਨਾਲ ਭਰੇ ਨੇ। ਕੱਲ ਕਲੇਸ਼ ਹੈ ਤੇ ਗੁਰਮੁਖਾਂ ਦਾ ਘਰ ਵੇਖਿਓ, ਉੱਥੇ ਸੋਏ ਅਚਿੰਤਾ, ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤਨਤਾ। ਪਤਾ ਕਿਉਂ? ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਗੁਰੂ ਦੇ ਮੰਤਰ ਕਰਕੇ। ਅੱਜ ਪਾਤਸ਼ਾਹ ਨੇ ਬਚਨ ਕਿਹਾ, ਨਾਮ ਤੋਂ ਬਿਨਾਂ ਉਹ ਤ੍ਰਿਗ ਤ੍ਰਿਗ ਸਭ ਜਨਮ ਬਿਰਥ ਜਾਂਦਾ ਹੈ।
ਨਾਮ ਬਿਨਾ ਰਸ ਕਸ ਦੁੱਖ ਖਾਵੇ, ਮੁੱਖ ਫੀਕਾ ਥੁੱਕ ਥੂਕ ਮੁੱਖ ਪਾਈ।
ਕਹਿੰਦੇ ਰੱਬ ਦੇ ਨਾਮ ਤੋਂ ਬਗੈਰ ਜਿੰਨੇ ਰਸ ਕਸ ਭੋਗ ਰਹੇ ਹਨ, ਦੁੱਖ ਬਣਦੇ ਜਾ ਰਹੇ ਨੇ। ਗੁਸਤਾਖੀ ਮਾਫ਼, ਇਹ ਜਿਹੜਾ ਦੁਨੀਆਂ ਦੇ ਰਸ ਆਪਾਂ ਭੋਗ ਰਹੇ, ਇਹ ਦੁੱਖ ਦਾ ਕਾਰਨ ਹੈ। ਇਹਨੂੰ ਮੈਡੀਕਲ ਸਾਇੰਸ ਡਾਕਟਰਾਂ ਨੇ ਮੰਨ ਲਿਆ ਕਿ 90% ਰੋਗ ਖਾਣ ਵਾਲੀਆਂ ਚੀਜ਼ਾਂ ਤੋਂ ਲੱਗਦੇ ਨੇ, ਉਹ ਨਹੀਂ ਲੱਗ ਰਿਹਾ, ਬੰਦੇ ਦਾ ਗਲਤ ਖਾਣਾ ਹੀ ਉਹਨੂੰ ਰੋਗੀ ਕਰ ਰਿਹਾ। ਜਦੋਂ ਤੁਸੀਂ ਕਿਸੇ ਡਾਕਟਰ ਕੋਲ ਦਵਾਈ ਲੈਣ ਜਾਓਗੇ, ਪਹਿਲਾਂ ਤੁਹਾਨੂੰ ਉਹ ਡਾਇਟ ਚਾਰਟ ਦਿੰਦਾ ਵੀ ਆਹ ਤੁਸੀਂ ਖਾਣਾ, ਆਹ ਚੀਜ਼ਾਂ ਅਵੋਇਡ ਕਰਨੀਆਂ ਨੇ। ਮਾੜਾ ਜਿਹਾ ਬੁਖਾਰ ਵੀ ਚੜ੍ਹ ਜਾਓ, ਕਹਿੰਦਾ ਵੀ ਖੱਟੀ ਤਲੀ ਚੀਜ਼ ਇੰਨੇ ਦਿਨ ਨਹੀਂ ਖਾਣੀ, ਕਿਉਂ ਰੋਕੇ? ਇਹਦਾ ਮਤਲਬ ਖਾਣ ਤੋਂ ਰੋਗ ਵੱਧ ਸਕਦਾ। ਦੁਨੀਆਂ ਦੇ ਰਸ ਕਸ ਰੋਗ ਤੇ ਦੁੱਖ ਪੈਦਾ ਕਰਦੇ ਨੇ, ਪਰ ਜਿਹੜਾ ਛਕਣ ਲੱਗਿਆਂ ਨਾਮ ਜਪਦਾ, ਉਹਦੀ ਅੰਦਰ ਦੀ ਵਸਤਾ ਇਹ ਵੀ ਹੁੰਦੀ, ਉਹ ਥੋੜਾ ਛਕਣ ਲੱਗ ਪੈਂਦਾ, ਥੋੜਾ ਸਵੇ, ਥੋੜਾ ਹੀ ਖਾਵੇ। ਛਕਣ ਲੱਗਿਆਂ ਕਹਿੰਦਾ, ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਗਣਤ ਭਰੇ ਭੰਡਾਰ। ਜਦੋਂ ਦਾਤੇ ਨੂੰ ਯਾਦ ਕਰੋਗੇ, ਉਹਦੀਆਂ ਦਾਤਾਂ ਕਦੇ ਕੌੜੀਆਂ ਨਹੀਂ ਹੋਣਗੀਆਂ, ਉਹ ਕਦੇ ਦੁੱਖ ਨਹੀਂ ਦੇਣਗੇ। ਨਹੀਂ ਤੇ ਰਸ ਕਸ ਦੁਨੀਆਂ ਦੇ ਭੋਜਨ, ਅੱਜ ਪਾਤਸ਼ਾਹ ਕਹਿੰਦੇ ਭਾਈ ਇਹ ਦੁੱਖ ਬਣਦੇ ਨੇ। ਅਖੀਰ ਨਾਮ ਤੋਂ ਬਗੈਰ ਸਭ ਕੁਝ ਫਿੱਕਾ ਹੈ, ਐ ਹੈ ਜਿਵੇਂ ਗੰਦਗੀ ਉੱਤੇ ਕੋਈ ਥੁੱਕਦਾ ਹੈ। ਸਤ ਸੰਗਤ, ਇਹਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਿਹਾ, ਜਿਨ ਹਰ ਹਿਰਦੇ ਨਾਮ ਨਾ ਵਸਿਓ। ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਵਸਿਆ, ਜਿਨੀ ਨਾਮ ਨਹੀਂ ਜਪਿਆ, ਇੱਥੋਂ ਤੱਕ ਪਾਤਸ਼ਾਹ ਨੇ ਗੌੜੀ ਰਾਗ ਅੰਦਰ ਕਿਹਾ, ਸੇ ਦਿਵਾਲੀਏ ਜੁਗ ਮਾਹੇ, ਉਹਨਾਂ ਬੰਦਿਆਂ ਦਾ ਦੁਆਲਾ ਨਿਕਲ ਗਿਆ, ਪੱਲੇ ਕੱਖ ਨਹੀਂ ਰਿਹਾ। ਬਾਹਰੋਂ ਉਹ ਭਾਵੇਂ ਜਿੰਨੇ ਮਰਜ਼ੀ ਧਨਵਾਨ ਸੀ, ਭਲਵਾਨ ਸੀ, ਵਿਦਵਾਨ ਸੀ, ਰੱਬ ਦੇ ਨਾਮ ਤੋਂ ਬਗੈਰ ਦਿਵਾਲੀਆ ਨਿਕਲ ਗਿਆ ਬੰਦੇ। ਕਈ ਵਾਰ ਤੁਸੀਂ ਵੇਖੋਗੇ ਬਾਹਰੋਂ ਬੰਦੇ ਕੋਲ ਲੱਗਦਾ ਕੋਠੀ ਬਹੁਤ ਵੱਡੀ ਹੈ, ਕਾਰਾਂ ਵੀ ਖੜੀਆਂ ਨੇ, ਟਰੈਕਟਰ ਵੀ ਖੜਾ, ਇਹ ਨੇੜੇ ਦੇ ਬੰਦੇ ਨੂੰ ਪਤਾ ਹੁੰਦਾ ਇਹਦਾ ਦਿਵਾਲਾ ਨਿਕਲਿਆ ਹੋਇਆ, ਸਭ ਕੁਝ ਕਰੋੜਾਂ ਦਾ ਕਰਜ਼ਾ ਇਹਦੇ ਸਿਰ ਹੈ, ਇਹ ਵੇਖਣ ਨੂੰ ਲੱਗਦਾ। ਪਾਤਸ਼ਾਹ ਕਹਿੰਦੇ, ਸੇ ਦਿਵਾਲੀਏ ਜੁਗ ਮਾਹੇ, ਓਏ ਮੰਗਦੇ ਫਿਰੇ ਸਭ ਜਗਤ ਮੈਂ, ਕੋਈ ਮੂੰਹ ਥੁੱਕ ਨਾ ਤਿੰਨ ਕੋ ਪਾਹੇ, ਕਿਉਂ? ਰੱਬ ਦੇ ਨਾਮ ਤੋਂ ਬਗੈਰ। ਸ੍ਰੀ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਬਹੁਤ ਪਿਆਰ ਕਰਦੇ, ਬਹੁਤ ਪਿਆਰ ਕਰਦੇ, ਤੇ ਗੋਇੰਦਵਾਲ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਟੋਕਰੀ ਟੋਂਦੇ ਰਹੇ, ਸੇਵਾ ਕਰਦੇ ਰਹੇ। ਉੱਥੇ ਪਤਾ ਲੱਗਾ ਵੀ ਇੱਕ ਬੰਦਾ ਨਾ ਗੁਰੂ ਅਮਰਦਾਸ ਮਹਾਰਾਜ ਦੀ ਬਹੁਤ ਨਿੰਦਿਆ ਕਰਦਾ, ਗੁਰੂ ਅਮਰਦਾਸ ਮਹਾਰਾਜ ਨੂੰ ਬਹੁਤ ਮਾੜਾ ਬੋਲਦਾ, ਬਹੁਤ ਨਿੰਦਿਆ ਕਰਦਾ। ਸਾਧ ਸੰਗਤ, ਗੁਰੂ ਦੀ ਨਿੰਦਿਆ ਦਾ ਸਭ ਤੋਂ ਜ਼ਿਆਦਾ ਦੁੱਖ ਗੁਰੂ ਰਾਮਦਾਸ ਮਹਾਰਾਜ ਨੂੰ ਲੱਗ ਰਿਹਾ। ਗੁਰੂ ਅਮਰਦਾਸ ਮਹਾਰਾਜ ਨੂੰ ਕੋਈ ਮਾੜਾ ਕਿਉਂ ਕਵੇ? ਧੰਨ ਗੁਰੂ ਰਾਮਦਾਸ ਬਹੁਤ ਪਿਆਰ ਕਰਦੇ ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੂੰ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਨੂੰ ਨਾ ਕਿਸੇ ਮਾਈ ਨੇ ਸੁੱਚੇ ਮੋਤੀਆਂ ਦੀ ਮਾਲਾ ਭੇਂਟ ਕੀਤੀ, ਤੇ ਧੰਨ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਦੇ ਦਿੱਤੀ। ਕਹਿੰਦੇ, ਜੇਠੇ ਆ ਲੈ ਮਾਲਾ ਰੱਖ ਲਾ। ਮਹਾਰਾਜ ਕੀ ਕਰਨਾ? ਕਹਿੰਦੇ, ਕਿਤੇ ਲੋੜ ਪਈ ਵਰਤ ਲਈ, ਮਹਿੰਗੀ ਮਾਲਾ ਹੈ, ਕਿਸੇ ਨੇ ਭਾਵਨਾ ਨਾਲ ਦਿੱਤੀ ਹੈ, ਕਿਤੇ ਲੋੜ ਪਈ ਤੇ ਵਰਤ ਲਈ। ਤੇ ਚਿੱਤ ਵਿੱਚ ਆਇਆ ਜਿਹੜਾ ਬੰਦਾ ਗੁਰੂ ਅਮਰਦਾਸ ਮਹਾਰਾਜ ਦੀ ਨਿੰਦਿਆ ਕਰਦਾ ਜੇ ਹੋਵੇ ਨਾ ਉਹਨੂੰ ਇੰਨੀ ਮਹਿੰਗੀ ਮਾਲਾ ਦੇ ਦਾ ਖਰਿਆ ਚੁੱਪੀ ਕਰ ਦਿਆ ਨਿੰਦਿਆ ਤੋਂ ਹਟ ਜਾਵੇ ਨਿੰਦਿਆ ਤੋਂ ਬਿਨਾਂ ਦੱਸਿਆ ਗੁਰੂ ਅਮਰਦਾਸ ਮਹਾਰਾਜ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਚਲੇ ਗਏ ਮੂੰਹ ਨੇੜੇ ਜਾ ਕੇ ਨਾ ਉਹ ਨਿੰਦਕ ਨੂੰ ਜਾ ਕੇ ਕਹਿੰਦੇ ਹੋ ਭਰਾਵਾ ਤੂੰ ਗੁਰੂ ਅਮਰਦਾਸ ਮਹਾਰਾਜ ਨੂੰ ਮਾੜਾ ਬੋਲਦਾ ਪਿੰਡ ਵਿੱਚ ਨਿੰਦਿਆ ਕਰਨਾ ਇੰਨੇ ਮਾੜੇ ਬੋਲ ਬੋਲਦਾ ਆ ਲੈ ਸੁੱਚੇ ਮੋਤੀਆਂ ਦੀ ਮਾਲਾ ਆਪਣੀ ਜ਼ਬਾਨ ਤੋਂ ਨਿੰਦਿਆ ਨਾ ਕਰਿਆ ਕਰ ਗੁਰੂ ਅਮਰਦਾਸ ਜੀ ਦੀ ਉਹਨੇ ਮਾਲਾ ਲੈ ਲਈ ਕਹਿੰਦਾ ਠੀਕ ਹੈ ਨਹੀਂ ਕਰਦਾ ਥੋੜੇ ਦਿਨ ਲੰਘੇ ਉਹਦੇ ਮਨ ਚ ਆਇਆ ਵੀ ਇਹ ਤੇ ਚੰਗਾ ਕੰਮ ਹੈ ਮੋਤੀਆਂ ਦੀ ਮਾਲਾ ਦੇ ਗਏ ਨੇ ਨਿੰਦਿਆ ਚੁੱਪ ਫਿਰ ਮੈਂ ਕਰਦਾ ਫਿਰ ਕੁਝ ਮਿਲੇਗਾ ਥੋੜੇ ਦਿਨਾਂ ਬਾਅਦ ਉਹਨੇ ਫਿਰ ਪਿੰਡ ਚ ਗੱਲ ਕਰਨੀ ਸ਼ੁਰੂ ਕਰਤੀ ਗੁਰੂ ਅਮਰਦਾਸ ਮਹਾਰਾਜ ਬਾਰੇ ਵੱਧ ਘੱਟ ਬੋਲਣ ਲੱਗ ਪਿਆ ਨਿੰਦਿਆ ਕਰਨ ਲੱਗ ਪਿਆ ਜਦੋਂ ਨਿੰਦਿਆ ਦੇ ਸ਼ਬਦ ਫਿਰ ਪਿੰਡ ਚ ਗੱਲ ਸ਼ੁਰੂ ਹੋਈ ਇੱਕ ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਥੋੜੀ ਜਿਹੀ ਮਾਇਆ ਦਿੱਤੀ ਕਿਉਂ ਸੇਵਾ ਕਰਦੇ ਸੀ ਕਹਿੰਦੇ ਬੇਟੇ ਆ ਥੋੜੇ ਜਿਹੇ ਦਮੜੇ ਰੱਖ ਲਓ ਕਿਤੇ ਜ਼ਰੂਰਤ ਪਈ ਤੇ ਵਰਤ ਲਿਓ ਤੁਸੀਂ ਸੇਵਾ ਕਰਾਉਂਦੇ ਹੋ ਕਈ ਥਾਂ ਤੇ ਲੋੜ ਪੈਂਦੀ ਹੈ ਹੁਣ ਉਹ ਮਾਇਆ ਸਿੱਧੀ ਲੈ ਕੇ ਗੁਰੂ ਰਾਮਦਾਸ ਮਹਾਰਾਜ ਫਿਰ ਨਿੰਦਕ ਦੇ ਘਰ ਚਲੇ ਗਏ ਜਾ ਕੇ ਉਹਨੂੰ ਕਹਿੰਦੇ ਤੈਨੂੰ ਕਿਹਾ ਸੀ ਤੂੰ ਨਿੰਦਿਆ ਨਾ ਕਰਿਆ ਕਰ ਮਾਲਾ ਦਿੱਤੀ ਉਦਣ ਤੂੰ ਮੰਨ ਗਏ ਫਿਰ ਮੁੱਕਰ ਗਏ ਆਹ ਲੈ ਹੋਰ ਪੈਸੇ ਲੈ ਲਾ ਜੇ ਪੈਸੇ ਚਾਹੀਦੇ ਨੇ ਹੋਰ ਲੈ ਲਾ ਪਰ ਮੇਰੇ ਗੁਰੂ ਦੀ ਨਿੰਦਿਆ ਨਾ ਕਰ ਜੇ ਪੈਸੇ ਚਾਹੀਦੇ ਨੇ ਹੋਰ ਲੈ ਲਾ ਪਰ ਮੇਰੇ ਗੁਰੂ ਅਮਰਦਾਸ ਦੀ ਨਿੰਦਿਆ ਨਾ ਕਰ ਉਹ ਪੈਸੇ ਵੀ ਗੁਰੂ ਰਾਮਦਾਸ ਮਹਾਰਾਜ ਨੇ ਦਿੱਤੇ ਤੇ ਸਾਧ ਸੰਗਤ ਥੋੜੇ ਦਿਨਾਂ ਬਾਅਦ ਉਹ ਬੰਦੇ ਦੀ ਆਦਤ ਪੈ ਗਈ ਉਹ ਫਿਰ ਨਿੰਦਿਆ ਕਰਨ ਲੱਗ ਪਿਆ ਇਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਇਹ ਮਨਮੁੱਖ ਬੰਦਿਆਂ ਦੀ ਹਾਲਤ ਹੈ ਜਿੰਨੀ ਦੇਰ ਖਾਣ ਪਹਿਨਣ ਨੂੰ ਦੇਈ ਜਾਓ ਤੁਹਾਡੇ ਨਾਲ ਨੇ ਜਿੱਦਣ ਦੇਣਾ ਬੰਦ ਕਰ ਦਿਓ ਗੰਦ ਬੋਲਣਗੇ ਤੁਹਾਡੇ ਖਿਲਾਫ ਜਿੰਨੀ ਦੇਰ ਦੇਈ ਜਾਓਗੇ ਤੁਹਾਡੇ ਨਾਲ ਰਹਿਣਗੇ ਜਿੱਦਣ ਦੇਣਾ ਬੰਦ ਕਰ ਦਿਓਗੇ ਤੁਹਾਡੇ ਖਿਲਾਫ ਗੰਦ ਬੋਲਣਗੇ ਇਹ ਪਾਤਸ਼ਾਹ ਨੇ ਬਚਨ ਕਿਹਾ ਮਾਫ਼ ਕਰਿਓ ਗੁਸਤਾਖੀ ਮਾਫ਼ ਗੁਰੂ ਰਾਮਦਾਸ ਦੇ ਘਰ ਦਾ ਸਿੰਘ ਲੋਕ ਦਹਾਕਿਆਂ ਤੱਕ ਖਾਂਦੇ ਰਹੇ ਜਿੱਦਣ ਕਿਤੇ ਇਹ ਹੋਇਆ ਵੀ ਹੁਣ ਨੀ ਲੋੜ ਉੱਦਣ ਉਸੇ ਘਰ ਦੇ ਖਿਲਾਫ ਬੋਲਣ ਲੱਗ ਪਏ ਪੰਥ ਦਾ ਲੋਕਾਂ ਨੇ ਦਹਾਕਿਆਂ ਤੱਕ ਖਾਧਾ ਪੰਥ ਦਾ ਖਾ ਕੇ ਪੰਥ ਦੇ ਖਿਲਾਫ ਬੋਲਦੇ ਰਹੇ ਪਤਾ ਕਿਉਂ ਇਹ ਮਨਮੁੱਖਾਂ ਦੀ ਹਾਲਤ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਭਾਈ ਪੈਸੇ ਦਾ ਸੰਬੰਧ ਹੈ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਜਿੱਚਰ ਪਹਿਨਣ ਖਾਵਣੇ ਤਿੱਚੜ ਰੱਖਣ ਗੰਢ ਜਿੱਤ ਦਿਨ ਕਿਸ਼ੂ ਨਾ ਹੋਵੇ ਤਿੱਤ ਦਿਨ ਬੋਲਣ ਗੰਦ ਕਹਿੰਦੇ ਜਿੰਨੀ ਦੇਰ ਖਾਣ ਪਹਿਨਣ ਨੂੰ ਮਿਲਦਾ ਗੰਢ ਰੱਖਦੇ ਨੇ ਨਾਲ ਰਹਿੰਦੇ ਨੇ ਖਾਣਾ ਪਹਿਨਣਾ ਦੇਣਾ ਬੰਦ ਕਰ ਦਿਓ ਗੰਦ ਬੋਲਦੇ ਨੇ ਉਹ ਨਿੰਦਕ ਫਿਰ ਬੋਲੇ ਇੱਕ ਦਿਨ ਫਿਰ ਗੁਰੂ ਰਾਮਦਾਸ ਮਹਾਰਾਜ ਖਾਲੀ ਹੱਥ ਚਲੇ ਗਏ ਖਾਲੀ ਹੱਥ ਚਲੇ ਗਏ ਨਿੰਦਕ ਦੇ ਘਰ ਅੱਜ ਕੋਈ ਪੈਸਾ ਅੱਜ ਕੋਈ ਦਮੜਾ ਨਹੀਂ ਲੈ ਕੇ ਗਏ ਜਾ ਕੇ ਨਿੰਦਕ ਨੂੰ ਪਤਾ ਗੁਰੂ ਰਾਮਦਾਸ ਮਹਾਰਾਜ ਨੇ ਕੀ ਕਿਹਾ ਕਹਿੰਦੇ ਓਏ ਗੁਰੂ ਅਮਰਦਾਸ ਪਿਤਾ ਦੀ ਨਿੰਦਿਆ ਕਰਨ ਵਾਲਿਆ ਓਏ ਮੇਰੇ ਗੁਰੂ ਦੀ ਨਿੰਦਿਆ ਕਰਨ ਵਾਲਿਆ ਸੁਣ ਅਜੇ ਤੂੰ ਜ਼ੁਬਾਨ ਤੋਂ ਨਿੰਦਿਆ ਕੀਤੀ ਹੈ ਗੁਰੂ ਅਮਰਦਾਸ ਦੀ ਤੈਨੂੰ ਮੋਤੀਆਂ ਦੀ ਮਾਲਾ ਮਿਲ ਗਈ ਅਜੇ ਤੂੰ ਆਪਣੀ ਜ਼ੁਬਾਨ ਤੋਂ ਗੁਰੂ ਅਮਰਦਾਸ ਜੀ ਦੀ ਨਿੰਦਿਆ ਹੀ ਕੀਤੀ ਹੈ ਤੈਨੂੰ ਪੈਸੇ ਮਿਲ ਗਏ ਸੱਜਣਾ ਕਿਤੇ ਆਪਣੀ ਰਸਨਾ ਤੋਂ ਗੁਰੂ ਅਮਰਦਾਸ ਦੀ ਵਡਿਆਈ ਕਰਕੇ ਵੇਖ ਪਤਾ ਨਹੀਂ ਤੈਨੂੰ ਕੀ ਮਿਲ ਜਾਣਾ ਉਹ ਨਿੰਦਕ ਬੰਦਿਆ ਸੋਚ ਅਜੇ ਤੂੰ ਸਿਰਫ ਨਿੰਦਿਆ ਹੀ ਕੀਤੀ ਹੈ ਤੈਨੂੰ ਪੈਸੇ ਮਿਲ ਗਏ ਮੋਤੀਆਂ ਦੀਆਂ ਮਾਲਾ ਮਿਲ ਗਈਆਂ ਕਿਤੇ ਗੁਰੂ ਦੀਆਂ ਵਡਿਆਈਆਂ ਕਰਕੇ ਵੇਖ ਪਤਾ ਨੀ ਕੀ ਮਿਲ ਜਾਣਾ ਗੁਰੂ ਅਮਰਦਾਸ ਪਰਸੀ ਹੈ ਵੋਹਮ ਪਾਤਿਕ ਬਿਨਾਸੈ ਗੁਰੂ ਅਮਰਦਾਸ ਪਰਸੀ ਹੈ ਸਿੱਧ ਸਾਧ ਕਾ ਸੱਸ ਹੈ ਗੁਰੂ ਅਮਰਦਾਸ ਪਰਸੀ ਹੈ ਧਿਆਨ ਲਈਏ ਪੋ ਮੁੱਕੇ ਗੁਰੂ ਅਮਰਦਾਸ ਪਰਸੀ ਹੈ ਪੋ ਲੱਭੇ ਗੋ ਚੁੱਕੇ ਇੱਕ ਬਿਨ ਦੁੱਗਣ ਜੋ ਤੋ ਰਹੇ ਜਾਂ ਸੁਮੰਤਰ ਮਨ ਵੇ ਲਹਿ ਜਾਲ ਪਦਾਰਥ ਇਤੜੇ ਗੁਰੂ ਅਮਰਦਾਸ ਡਿੱਠੇ ਮਿਲੇ ਸਾਧ ਸੰਗਤ ਐਸਾ ਅਸਰ ਹੋਇਆ ਨਾ ਨਿੰਦਕ ਤੇ ਚਰਨੀ ਢਹਿ ਪਿਆ ਗੁਰੂ ਰਾਮਦਾਸ ਮਹਾਰਾਜ ਅੱਜ ਸੁਰਤ ਨੂੰ ਸਮਝ ਪਈ ਉਹ ਨਿੰਦਿਆ ਕਰਕੇ ਇੰਨਾ ਕੁਝ ਮਿਲਿਆ ਜੇ ਗੁਰੂ ਅਮਰਦਾਸ ਦੀ ਵਡਿਆਈ ਕਰਾਂ ਫਿਰ ਸੱਚਮੁੱਚ ਪਤਾ ਨਹੀਂ ਕੀ ਮਿਲਣਾ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਇਹ ਪੈਸਾ ਇਹ ਮੋਤੀ ਲੋਕ ਵਿੱਚ ਕੰਮ ਆਉਂਦੇ ਨੇ ਉਹ ਨਿੰਦਕ ਕਰਕੇ ਤੈਨੂੰ ਨਿੰਦਿਆ ਕਰਕੇ ਦੁਨੀਆਂ ਦੀਆਂ ਚੀਜ਼ਾਂ ਮਿਲੀਆਂ ਜਾਂ ਵਡਿਆਈ ਕਰਕੇ ਵੇਖੋ ਦਰਗਾਹ ਵਿੱਚ ਵਡਿਆਈ ਕੰਮ ਆਏਗੀ ਇੱਕ ਦਿਨ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਪੁੱਛਿਆ ਕਹਿੰਦੇ ਭਾਈ ਜੇਠੇ ਬਿੱਟ ਤੁਹਾਨੂੰ ਮਾਲਾ ਦਿੱਤੀ ਸੀ ਉਹ ਕਿੱਥੇ ਆ ਕਹਿੰਦੇ ਮਹਾਰਾਜ ਮੈਂ ਖਰਚ ਦਿੱਤੀ ਕਹਿੰਦੇ ਇੱਕ ਦਿਨ ਪੈਸੇ ਦਿੱਤੇ ਸੀ, ਕਹਿੰਦੇ ਮਹਾਰਾਜ ਜੋ ਵੀ ਖਰਚ ਦਿੱਤੇ। ਕਹਿਣਗੇ ਕਿੱਥੇ? ਕਹਿੰਦੇ ਮਹਾਰਾਜ ਤੁਹਾਡੀ ਨਿੰਦਿਆ ਨਹੀਂ ਸੀ ਮੈਂ ਸੁਣ ਸਕਦਾ, ਮੈਂ ਕਿਸੇ ਨਿੰਦਕ ਨੂੰ ਦੇ ਦਿੱਤੇ, ਪਰ ਉਸ ਮਾਇਆ ਮੋਤੀਆਂ ਨਾਲ ਭਾਵੇਂ ਅਸਰ ਨਹੀਂ ਹੋਇਆ। ਜਿੱਦਣ ਮੈਂ ਜਾ ਕੇ ਕਿਹਾ ਗੁਰੂ ਅਮਰਦਾਸ ਦੀ ਨਿੰਦਿਆ ਕਰਨ ਨਾਲ ਤੈਨੂੰ ਇੰਨਾ ਕੁਝ ਮਿਲਿਆ, ਜੇ ਵਡਿਆਈ ਕਰੇ ਪਤਾ ਨਹੀਂ ਕੀ ਮਿਲਣਾ ਤੈਨੂੰ, ਪਰਲੋਕ ਦਾ ਸੁੱਖ ਵੀ ਮਿਲ ਸਕਦਾ। ਮਹਾਰਾਜ ਉੱਦਣ ਤੋਂ ਨਿੰਦਕ ਚੁੱਪ ਕਰ ਗਿਆ। ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ, ਤੁਹਾਡੇ ਬਚਨ ਕਹਿਣ ਨਾਲ ਨਿੰਦਕ ਵੀ ਤਰ ਗਿਆ। ਸਤ ਸੰਗਤ, ਨਹੀਂ ਤਾਂ ਨਿੰਦਕ ਕਾ ਦਾਰੂ ਨਾ ਹੈ। ਪਰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਭੀ ਤਰੇ, ਨਿੰਦਕ ਵੀ ਤਰ ਜਾਂਦੇ। ਅੱਜ ਪਾਤਸ਼ਾਹ ਨੇ ਬਚਨ ਕਹੇ ਚੱਲਦੇ ਹੁਕਮਨਾਮੇ ਵਿੱਚ, ਭਾਈ ਨਾਮ ਤੋਂ ਬਿਨਾਂ ਰਸ ਕਸ ਦੁਨੀਆਂ ਦੇ ਭੋਗ ਰਹੇ ਦੁੱਖ ਹਨ। ਔਰ ਫਿਰ ਇਸ ਤਰ੍ਹਾਂ ਹੈ, ਮੁੱਖ ਫਿੱਕਾ ਹੈ, ਜਿਵੇਂ ਕਿਸੇ ਚੀਜ਼ ਤੇ ਵਾਰ ਵਾਰ ਤਿਰਕਾਰ ਗੰਦਗੀ ਕਰਕੇ ਥੁੱਕੀ ਦੇ, ਰੱਬ ਤੋਂ ਨਾਮ ਤੋਂ ਬਗੈਰ ਭਾਈ ਤੂੰ ਇਸ ਤਰ੍ਹਾਂ ਗੰਦਗੀ ਦੇ ਬਰਾਬਰ ਹੈ। ਇਸ ਲਈ ਨਾਮ ਜਪ, ਨਾਮ ਦਰਗਾਹ ਵਿੱਚ ਕੰਮ ਆਏਗਾ।
ਜੋ ਜਨ ਹਰ ਪ੍ਰਭ ਹਰ ਹਰ ਸਰਣਾ, ਤਿਨ ਦਰ ਗਹਿ ਹਰ ਹਰ ਦੇ ਵਡਿਆਈ।
ਕਹਿੰਦੇ ਜੋ ਰੱਬ ਦਾ ਜਨ ਪ੍ਰਭੂ ਦੀ ਸ਼ਰਨ ਵਿੱਚ ਪੈ ਕੇ ਨਾਮ ਜਪਦਾ, ਉਹਦੀ ਸ਼ਰਨ ਵਿੱਚ ਰਹਿੰਦਾ, ਭਾਈ ਉਹਨੂੰ ਰੱਬ ਦੀ ਦਰਗਾਹ ਵਿੱਚ ਵੀ ਵਡਿਆਈ ਮਿਲਦੀ, ਲੋਕ ਵਿੱਚ ਵੀ ਵਡਿਆਈ, ਦਰਗਾਹ ਵਿੱਚ ਵੀ ਵਡਿਆਈ। ਇਹ ਲੋਕ ਸੁਖੀਏ, ਪਰ ਲੋਕ ਸੁਹਿਲੇ ਹੁੰਦੇ ਨੇ, ਉਹਨੂੰ ਦਰਗਾਹ ਵਿੱਚ ਵੀ ਵਡਿਆਈ ਮਿਲਦੀ ਹੈ।
ਧੰਨ ਧੰਨ ਸਾਬਾਸ਼ ਕਹੇ ਪ੍ਰਭ ਜਨ ਕਉ, ਜਨ ਨਾਨਕ ਬੇਲ ਲਈ ਗੱਲ ਲਾਈ।
ਕਹਿੰਦੇ ਫਿਰ ਐਸੇ ਜਨ ਨੂੰ ਧੰਨ ਧੰਨ ਸ਼ਾਬਾਸ਼ ਰੱਬ ਵੀ ਕਹਿੰਦਾ, ਗੁਰੂ ਵੀ ਕਹਿੰਦਾ, ਜਗਤ ਵੀ ਫਿਰ ਕਹਿੰਦਾ ਧੰਨ 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 ਸ਼ਾਬਾਸ਼ ਕਹੇ ਪ੍ਰਭ ਜਨ ਕਉ, ਜਨ ਨਾਨਕ ਮੇਲ ਲਏ ਗੱਲ ਲਾਈ। ਰੱਬ ਉਹਨਾਂ ਨੂੰ ਗੱਲ ਨਾਲ ਲਾ ਕੇ ਰੱਖਦਾ, ਮੇਲ ਲੈਂਦਾ, ਰੱਬ ਵੀ ਧੰਨ ਧੰਨ ਕਹਿੰਦਾ, ਤੇ ਫਿਰ ਜਗਤ ਦੇ ਲੋਕ ਵੀ ਇੱਕ ਦਿਨ ਕਹਿੰਦੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸਿੰਘ ਸੰਗ ਚਿੱਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇੱਕ ਵਾਰ ਨਾਮ ਮੰਗੀਏ ਫਿਰ ਸਮਾਪਤੀ ਹੈ। ਮਿਲ ਕੇ ਪਿਆਰ ਨਾਲ ਕਹੋ, ਮਿਲ ਮੇਰੇ ਗੋਵਿੰਦ, ਮਿਲ ਮੇਰੇ ਗੋਵਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਵਿੰਦ, ਮਿਲ ਮੇਰੇ ਗੋਵਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋ, ਮਿਲ ਮੇਰੇ ਆਪਣਾ ਗੱਜ ਕੇ, ਮਿਲ ਮੇਰੇ ਗੋਵਿੰਦ, ਮਿਲ ਮੇਰੇ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ, ਨਾਮ ਬਿਨਾ ਤ੍ਰਿਗ ਨਾਮ। ਮਿਲ ਮੇਰੇ ਗੋਵਿੰਦ, ਮਿਲ ਮੇਰੇ ਗੋਵਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਵਿੰਦ, ਮਿਲ ਮੇਰੇ ਗੋਵਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋ, ਮਿਲ ਮੇਰੇ ਮਿਲ ਮੇਰੇ ਗੋ, ਆਪਣਾ ਨਾਮ ਦੇਹੋ। ਸਤ ਸੰਗਤ, ਨਾਮ ਜਪੀਏ, ਅਰਦਾਸ ਕਰੀਏ। ਕਿਸਾਨੀ ਅੰਦੋਲਨ ਚੱਲ ਰਿਹਾ, ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਉਹ ਇੱਕ ਕੰਮ ਕਰਿਓ, ਜਾ ਕੋ ਮੁਸ਼ਕਲ ਅੱਤ ਬਣੇ, ਢੋਈ ਕੋਈ ਨਾ ਦੇ, ਲੱਗੂ ਹੋਏ ਦੁਸ਼ਮਣਾ ਸਾਕ ਪੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚੇਤਾ ਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਓ। ਉਹਨਾਂ ਵਾਸਤੇ ਆਪੋ ਆਪਣੇ ਘਰਾਂ ਚ ਸਿਮਰਨ ਕਰੋ, ਇੱਕ ਇੱਕ ਜਪਜੀ ਸਾਹਿਬ ਦਾ ਪਾਠ ਅਲੱਗ ਕਰੋ ਉਹਨਾਂ ਵਾਸਤੇ। ਸਤ ਸੰਗਤ, ਮੇਰਾ ਵਿਸ਼ਵਾਸ ਹੈ ਜਿੱਥੇ ਕੋਈ ਸਹਾਇਤਾ ਨਾ ਕਰੇ ਉੱਥੇ ਨਾਮ ਸਹਾਇਤਾ ਕਰਦਾ। ਬਾਣੀ ਪੜ੍ਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਰੰਕਾਰ ਹੈ, ਲੋਕ ਪਰਲੋਕ ਵਿੱਚ ਆਪਣਾ ਸਾਥ ਦੇਗੀ। ਇਹ ਜ਼ਰੂਰੀ ਬੇਨਤੀ। ਸਭ ਸੰਗਤ ਦਾ ਧੰਨਵਾਦ, ਸਮੁੱਚੇ ਪ੍ਰਬੰਧ ਦਾ ਧੰਨਵਾਦ। ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੀਏ, ਫਿਰ ਸਮਾਪਤੀ ਹੈ ਜੀ।
ਜੋ ਜਾਣ ਹਰ ਪ੍ਰਭ ਹਰ ਹਰ ਸ਼ਰਣਾ, ਤਿਨ ਦਰ ਗਹਿ ਹਰ ਹਰ ਦੀ ਵਡਿਆਈ। ਧੰਨ ਧੰਨ ਸਾਬਾਸ਼ ਕਹਿ ਪ੍ਰਭ ਜਨ ਕੋ, ਜਨ ਨਾਨਕ ਮੇਲ ਲਏ ਗਲ ਲਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।